ਇਸ ਪ੍ਰਕਾਰ ਕੁਝ ਦਿਨ ਬੀਤੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖੰਡੂਰ ਸਾਹਿਬ ਵਿੱਚ ਰਹਿੰਦਿਆਂ ਸਮਾਂ ਗੁਜ਼ਰਿਆ ਹੈ। ਗੁਰੂ ਅੰਗਦ ਦੇਵ ਜੀ ਸੰਸਾਰ ਵਿੱਚ ਬਹੁਤੇ ਪ੍ਰਗਟ ਨਹੀਂ ਹੁੰਦੇ, ਮਹਾਂਪੁਰਸ਼ਾਂ ਦੀ ਮਰਿਆਦਾ ਹੁੰਦੀ ਹੈ ਗੁਪਤ ਰਹਿਣਾ, ਆਪਣੀ ਵਡਿਆਈ ਦੀ ਕਰਾਣੀ, ਆਪਣੀ ਸ਼ੋਭਾ ਦੀ ਕਰਾਣੀ, ਆਪਣਾ ਨਾਮ ਨਹੀਂ ਚਮਕਾਉਣਾ। ਜਿਹੜਾ ਆਪਣਾ ਨਾਮ ਚਮਕਾਉਣ ਦੇ ਧਿਆਨ ਦਿੰਦਾ ਹੈ ਉਹ ਮਹਾਂਪੁਰਸ਼ ਨਹੀਂ ਹੁੰਦਾ, ਜਿਹੜਾ ਮਹਾਂਪੁਰਸ਼ ਹੁੰਦਾ ਹੈ ਉਹ ਆਪਣਾ ਨਾਮ ਨਹੀਂ ਚਮਕਾਉਂਦਾ, ਆਪੇ ਹੀ ਚਮਕ ਜਾਂਦਾ। ਹਰ ਕਾ ਭਗਤ ਪ੍ਰਗਟ ਨਹੀਂ ਸਕਦਾ, ਹਰੀ ਦਾ ਭਗਤ ਪ੍ਰਗਟ ਹੋ ਜਾਂਦਾ ਹੈ, ਉਹ ਕਿਸੇ ਦੇ ਛੁਪਾਉਣਾ ਛੁਪਦਾ ਨਹੀਂ, ਪਰ ਆਪਣੇ ਆਪ ਉਹ ਛੁਪਿਆ ਹੀ ਰਹਿੰਦਾ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦਾ। ਹਰ ਕਾ ਭਗਤ ਪ੍ਰਗਟ ਨਹੀਂ, ਹਰੀ ਦਾ ਭਗਤ ਪ੍ਰਗਟ ਨਹੀਂ ਹੁੰਦਾ, ਛਪਿਆ ਰਹਿੰਦਾ, ਪਰ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹਨੂੰ ਪ੍ਰਗਟ ਕਰ ਦਿੰਦਾ। ਐਸੀ ਸੋਭਾ ਹੋ ਜਾਂਦੀ ਉਹਦੀ, ਸੰਸਾਰ ਸਾਰਾ ਹੀ ਉਹਨੂੰ ਮੰਨਦਾ, ਉਹਦੇ ਚਰਨਾਂ ਦੇ ਪੂਰੀ ਸ੍ਰਿਸ਼ਟੀ ਦਾ ਨਮਸਕਾਰ ਕਰਦੀ ਹੈ। ਤਾਂ ਸਿੰਘ ਜੀ ਅੱਜ ਗੁਰੂ ਅੰਗਦ ਦੇਵ ਜੀ ਨੂੰ ਸਾਰਾ ਸੰਸਾਰ ਸਾਰਾ ਵਿਸ਼ਵ ਯਾਦ ਕਰ ਰਿਹਾ। ਕੋਈ ਇਨਸਾਨ ਐਸਾ ਹੈ ਜਿਹੜਾ ਗੁਰੂ ਅੰਗਦ ਦੇਵ ਜੀ ਨੂੰ ਨਾ ਜਾਣਦਾ ਹੋਵੇ? ਤੇ ਉਸ ਵੇਲੇ ਮਹਾਰਾਜ ਗੁਪਤ ਬੈਠੇ ਖੰਡੂਰ ਸਾਹਿਬ ਦੇ ਲੋਕ ਵੀ ਮਹਿਮਾ ਨਹੀਂ ਜਾਣਦੇ, ਸਤਿਗੁਰੂ ਕਿਸ ਤਰ੍ਹਾਂ ਗੁਪਤ ਰਹਿੰਦੇ ਹਨ, ਕਿੰਨੇ ਆਪਣੇ ਆਪ ਨੂੰ ਸੰਕੋਚ ਕੇ ਰੱਖਦੇ ਹਨ। ਆਓ ਸਰਵਣ ਕਰੀਏ
ਸ੍ਰੀ ਅੰਗਦ ਦੇਵ ਜੀ ਖਾਨ ਦੇ
ਗੁਣਾਂ ਦੀ ਕਾਨ ਗੁਰੂ ਅੰਗਦ ਦੇਵ ਜੀ ਮਹਾਰਾਜ
ਇੱਕ ਖਜੂਰ ਹੈ ਤਪਾ ਹੈ,
ਖਜੂਰ ਸਾਹਿਬ ਵਿੱਚ ਇੱਕ ਤਪਾ ਰਹਿੰਦਾ ਹੈ,
ਆਪਣੇ ਸਿੱਖੇ ਤੇ ਜੋਸਤਾ ਦਾ ਪਹਿਰਾ ਹੈ,
ਜੋ ਜੋਗੀ ਹੈ ਆਪਣੀ ਉਸਤਤ ਆਪਣੇ ਮੂੰਹ ਤੋਂ ਆਪ ਹੀ ਪੀ ਜਾਂਦਾ, ਉਹ ਆਪਣੇ ਆਪ ਨੂੰ ਤਪੱਸਵੀ ਪਾਉਂਦਾ ਹੈ, ਖੰਡੂਰ ਸਾਹਿਬ ਵਿੱਚ ਰਹਿੰਦਾ ਹੈ, ਅਤੇ ਆਪਣੀ ਵਡਿਆਈ, ਆਪਣੀ ਤਾਰੀਫ, ਆਪਣੀ ਸੋਭਾ ਆਪਣੇ ਮੂੰਹ ਤੋਂ ਆਪ ਹੀ ਕਰਦਾ ਰਹਿੰਦਾ, ਵੀ ਮੈਂ ਬੜਾ ਕਰਾਮਾਤੀ ਹਾਂ, ਮੈਂ ਬੜਾ ਸਿੱਧ ਪੁਰਸ਼ ਹਾਂ, ਮੈਂ ਤਾਂ ਇਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਆਪਣੇ ਮੂੰਹ ਤੋਂ ਨੀਆਂ ਵਿੱਚੋਂ ਬਣਦਾ ਹੈ।
ਜੰਤਰ ਮੰਤਰ ਕਰਕੇ ਜਿਸ ਆਉਂਦਾ ਹੈ
ਉਸ ਤਪੇ ਨੂੰ ਜੰਤਰ ਮੰਤਰ ਕਰਨੇ ਬਹੁਤ ਆਉਂਦੇ ਹਨ। ਜੰਤਰਾਂ ਮੰਤਰਾਂ ਦੇ ਨਾਲ ਦੁਨੀਆਂ ਮਗਰ ਲਾਈ ਹੋਈ ਹੈ, ਥੋੜ੍ਹੀ ਜਿਹੀ ਤੇ ਸਥਿਤੀ ਪ੍ਰਾਪਤ ਕਰ ਲੈਂਦੇ ਨੇ, ਕੋਈ ਜੰਤਰ ਮੰਤਰ ਸਿੱਧ ਕਰ ਲੈਂਦੇ ਨੇ, ਕਿਸੇ ਮੰਤਰ ਨੂੰ 40 ਦਿਨ ਜਪ ਲਿਆ, ਕਿਸੇ ਮੰਤਰ ਨੂੰ 6 ਮਹੀਨੇ ਜਪ ਲਿਆ, ਕਿਸੇ ਮਹੀਨੇ ਨੂੰ 15 ਸਾਲ ਮੰਤਰ ਜਪ ਲਿਆ, ਕੋਈ ਮੰਤਰ 12 ਸਾਲ ਵੀ ਜਪ ਲਏ ਉਹ ਸਿੱਧ ਹੋ ਜਾਂਦਾ, ਫਿਰ ਉਹ ਮੰਤਰ ਜਿਹੜੇ ਚੀਜ਼ 'ਤੇ ਪੜ੍ਹ ਲੈਣ ਉਹ ਕੰਮ ਪੂਰਾ ਹੋ ਜਾਂਦਾ, ਇਹਨੂੰ ਮੰਤਰ ਸਿੱਧੀ ਕਹਿੰਦੇ। ਇੱਕ ਜੰਤਰ ਹੁੰਦਾ, ਇੱਕ ਮੰਤਰ ਹੁੰਦਾ, ਇੱਕ ਤੰਤਰ ਹੁੰਦਾ, ਉਹ ਜਿਹੜਾ ਦੱਬਾ ਸੀ ਜੰਤਰ ਮੰਤਰ ਤੰਤਰ ਸਾਰੇ ਜਾਣਦਾ ਸੀ,
ਲੋਕਾਂ ਨੂੰ ਬਿਠਾਏ ਪਖੰਡ ਕਮਾਵਾ,
ਅਤੇ ਲੋਕਾਂ ਨੂੰ ਜੰਤਰਾਂ ਮੰਤਰਾਂ ਦੇ ਨਾਲ ਆਪਣੇ ਮਗਰ ਲਾ ਕੇ ਪਖੰਡ ਕਰਦਾ ਸੀ, ਆਪਣੀ ਪੂਜਾ ਕਰਾਉਂਦਾ ਸੀ, ਬਹੁਤੇ ਲੋਕ ਉਹਨੂੰ ਮੰਨਦੇ ਸਨ, ਉਹਦੀ ਆਣ ਮੰਨਦੇ ਸਨ, ਈਨ ਮੰਨਦੇ ਸਨ, ਉਹ ਜੋ ਕਹਿੰਦਾ ਸੀ ਪਿੰਡ ਦੇ ਲੋਕ, ਇਲਾਕੇ ਦੇ ਲੋਕ ਉਹ ਮੰਨ ਲੈਂਦੇ ਸਨ, ਸਾਰੇ ਉਹਦੇ ਚਰਨਾਂ 'ਤੇ ਮੱਥਾ ਟੇਕਦੇ ਸੀ, ਉਹ ਜਿੱਥੇ ਗਲੀ 'ਚੋਂ ਲੰਘਦਾ ਹੁੰਦੇ ਸਾਰੇ ਖਡੋ ਕੇ ਹੱਥ ਜੋੜ ਕੇ ਉਹਨੂੰ ਨਮਸਕਾਰ ਕਰਦੇ ਸੀ, ਇੰਨਾ ਉਹਦਾ ਸਤਿਕਾਰ ਸੀ ਤਪੇ ਦਾ। ਉਹ ਤਪਾ ਜੋ ਕਹਿੰਦਾ ਸੀ ਸਾਰੇ ਲੋਕ ਉਹਦਾ ਕਿਹਾ ਮੰਨਦੇ ਸਨ, ਉਹਦੀ ਬੜੀ ਪੂਜਾ ਹੁੰਦੀ ਸੀ ਖੰਡੂਰ ਦੇ ਇਲਾਕੇ ਵਿੱਚ, ਖੰਡੂਰ ਸਾਹਿਬ ਤੋਂ ਇਲਾਵਾ ਹੋਰ ਵੀ ਪਿੰਡਾਂ ਵਿੱਚ ਆਲੇ ਦੁਆਲੇ ਉਹਦੀ ਚੰਗੀ ਮਾਨਤਾ ਸੀ, ਸਾਰੇ ਕਹਿੰਦੇ ਸੀ ਤਪਾ ਬੜਾ ਕਰਾਮਾਤੀ ਹੈ, ਬੜਾ ਸਿੱਧ ਪੁਰਸ਼ ਹੈ, ਉਹਦੇ ਤੋਂ ਡਰਦੇ ਸਨ ਲੋਕ। ਇਹ ਖੰਡੂਰ ਸਾਹਿਬ ਵਿੱਚ ਜੱਟਾਂ ਦਾ ਇੱਕ ਬੋਲਤ ਹੈ, ਹੁਣ ਵੀ ਹੈ, ਖਹਿਰੇ ਖਹਿਰੇ ਜੱਟ ਰਹਿੰਦੇ ਸਨ ਇਸ ਨਗਰ ਖੰਡੂਰ ਸਾਹਿਬ ਦੇ ਵਿੱਚ, ਪਰਿਵਾਰਾਂ ਸਮੇਤ ਕਈ ਸਦੀਆਂ ਤੋਂ ਖਹਿਰੇ ਜੱਟ ਰਹਿੰਦੇ ਸਨ। ਸਾਰੇ ਸਪੇ ਦੀ ਆਗਿਆ ਮੰਨਦੇ ਸੀ। ਪਹਿਰੇ ਜੱਟ ਸਪੇ ਨੂੰ ਆਪਣਾ ਗੁਰੂ ਮੰਨਦੇ ਸਨ।
ਪਰਮੇਸ਼ਰ ਉਪਾਏ ਨੇ ਦੇਖਦੇ ਠਾਣੇ
ਉਸ ਸਪੇ ਨੂੰ ਹਰ ਛਮਾਈ ਦਾਣੇ ਦਿੰਦੇ ਸਨ, ਮਿੱਠਾ ਗੁੜ ਦਿੰਦੇ ਸਨ, ਭੇਟਾਵਾਂ ਦਿੰਦੇ ਸਨ। ਸਪੇ ਦੀ ਬਹੁਤ ਜ਼ਿਆਦਾ ਮਾਨਤਾ ਕਰਦੇ ਸਨ। ਜਦੋਂ ਕੋਈ ਉਹ ਮੇਲਾ ਕਰਦਾ ਸੀ, ਕੋਈ ਪੂਰਨਮਾਸੀ ਦਾ ਜਾਂ ਕੋਈ ਇਕਾਦਸ਼ੀ ਦਾ ਜਾਂ ਕੋਈ ਹੋਰ ਦਿਨ ਤਿਉਹਾਰ ਹੁੰਦਾ ਸੀ, ਦਿਨ ਦਿਹਾੜ ਤੇ ਲੋਕ ਉਹਦੇ ਡੇਰੇ ਤੇ ਗੁੜ, ਮਿੱਠਾ, ਆਟਾ, ਦਾਲ ਤੇ ਲੰਗਰ ਦਾ ਸਮਾਨ ਬਹੁਤ ਸਾਰਾ ਲੈ ਕੇ ਆਉਂਦੇ ਸਨ। ਉਹਨੂੰ ਭੇਟਾ ਕਰਦੇ ਸਨ, ਬੇਨਤੀਆਂ ਕਰਦੇ ਸਨ, ਬਾਬਾ ਜੀ ਸਾਡੇ ਤੇ ਕਿਰਪਾ ਰੱਖਿਆ ਜੀ, ਸਾਡਾ ਕਾਰੋਬਾਰ ਠੀਕ ਚੱਲੇ, ਖੇਤੀਬਾੜੀ ਵਧੀਆ ਹੋਵੇ, ਬਾਲ ਬੱਚੇ ਸੁੱਖ ਸ਼ਾਂਤੀ ਬਣੀ ਰਹੇ, ਆਪਣੀਆਂ ਦੁਨਿਆਵੀ ਮੰਗਾਂ ਉਹਦੇ ਕੋਲ ਰੱਖਦੇ ਸਨ। ਵਧੀਆ ਵਧੀਆ ਚੀਜ਼ਾਂ, ਗੁੜ ਉਦੋਂ ਇਹ ਚੀਜ਼ਾਂ ਆਉਂਦੀਆਂ ਸਨ। ਅੱਜ ਕੱਲ੍ਹ ਦੇ ਖਾਣੇ, ਅੱਜ ਕੱਲ੍ਹ ਦੇ ਸਿਸਟਮ ਹੋਰ ਹੋ ਗਏ ਨੇ। ਪਹਿਲਾਂ ਇਹ ਚੀਜ਼ਾਂ ਆਟਾ, ਦਾਲ, ਸਬਜ਼ੀ, ਕੋਈ ਗੰਨਾ ਤੋੜ ਕੇ ਲੈ ਆਇਆ, ਕੋਈ ਸਾਗ ਤੋੜ ਕੇ ਲੈ ਆਇਆ, ਕੋਈ ਦਹੀਂ ਦਾ ਬਾਟਾ ਭਰ ਲਿਆ, ਕੋਈ ਦੁੱਧ ਦੀ ਚਾਟੀ ਭਰ ਲਿਆ, ਅਤੇ ਵਧੀਆ ਚੀਜ਼ਾਂ ਸਨ। ਅੱਜ ਕੱਲ੍ਹ ਤਾਂ ਲੱਭਦੀਆਂ ਹੀ ਨੇ ਉਹ ਚੀਜ਼ਾਂ। ਉਹਦੇ ਡੇਰੇ 'ਤੇ ਲੋਕ ਲਿਆ ਕੇ ਉਹਨੂੰ ਮੱਥਾ ਟੇਕਦੇ ਸਨ। ਪੈਸੇ ਤਾਂ ਘੱਟ ਹੁੰਦੇ ਸਨ, ਸਾਡੇ ਦੇਖਦਿਆਂ ਦੇਖਦਿਆਂ ਦੀਆਂ ਗੱਲਾਂ ਨੇ ਪੈਸੇ ਟੇਕਣ ਦਾ ਰਿਵਾਜ ਪਿਆ। ਅਜੇ ਵੀ ਪੰਜਾਬ ਤੁਸੀਂ ਕਈ ਪਿੰਡਾਂ 'ਚ ਦੇਖੋਗੇ ਮਾਈਆਂ ਕਰਜ਼ਾਂ ਦੀਆਂ ਪੈਰੀਆਂ ਐਸੇ ਵੀ ਹੁੰਦੇ ਟੁੱਟੇ ਕੌਲੀ ਆਟੇ ਦੀ, ਨਾਲੇ ਗੁਰੂ ਦਾ ਲੰਗਰ ਪੱਕ ਜਾਂਦਾ, ਅਤੇ ਗੁੜ ਲੈ ਜਾਂਦੇ ਆ ਕੋਈ ਮਾੜਾ ਮੋਟਾ ਕੁਛ ਨਾ ਕੁਛ ਗੁਰੂ ਘਰ ਦਾਲ ਤੋਂ ਸੇਵਾ ਕਰੋ। ਇੱਦਾਂ ਦੀ ਰਵਾਇਤ ਸੀਗੀ ਅਤੇ ਉਹ ਤਪੇ ਦੇ ਡੇਰੇ 'ਚ ਵੀ ਗੁੜ ਮਿੱਠਾ ਕੰਡ ਇੱਦਾਂ ਦੀਆਂ ਚੀਜ਼ਾਂ ਭੇਟਾ ਕਰਦੇ ਸਨ। ਖਹਿਰੇ ਜਾ ਕੇ ਪਿੰਡ ਵਾਲੇ ਸਾਰੇ ਤੋਂ ਡਰਦੇ ਸਨ। ਸਾਰੇ ਖਹਿਰਿਆਂ ਦਾ ਪਿੰਡ ਸੀ ਖਡੂਰ ਸਾਹਿਬ, ਸਾਰੇ ਖਹਿਰੇ ਸੀ ਜ਼ਿਆਦਾਤਰ ਕੇ, ਹੋਰ ਵੀ ਬਹੁਤ ਵੀ ਹਨ ਪਰ ਜ਼ਿਆਦਾ ਖਹਿਰੇ ਦਾ ਉੱਥੇ ਜ਼ੋਰ ਹੈ। ਸਾਰੇ ਖਹਿਰੇ ਜ਼ਿਮੀਦਾਰ ਉੱਥੋਂ ਡਰਦੇ ਸਨ। ਡਰਦੇ ਕਿਉਂ ਸਨ ਵੀ ਬਾਬਾ ਕੋਈ ਸਾਨੂੰ ਸ਼ਰਾਬ ਨਾ ਦੇ ਦੇਵੇ, ਕੋਈ ਬਚਨ ਨਾ ਮਾੜਾ ਚੰਗਾ ਕਰ ਦੇਵੇ, ਕੋਈ ਗੁੱਸੇ 'ਚ ਆ ਕੇ। ਇਸ ਕਰਕੇ ਉਹਦੀ ਬੜੀ ਖੁਸ਼ਾਮਦ, ਬੜੀ ਸੇਵਾ ਕਰਦੇ, ਉਹਦਾ ਹਰ ਬਚਨ ਮੰਨਦੇ ਸਨ। ਸਾਰੇ ਪਿੰਡ ਲੋਕ ਅਨਪੜ੍ਹ ਲੋਕ ਸਨ, ਉਦੋਂ ਜ਼ਮਾਨਾ ਅਨਪੜ੍ਹਾਂ ਦਾ ਸੀ। ਇਹ ਪੜ੍ਹਿਆ ਲਿਖਿਆ ਤਾਂ ਹੁਣ 25-30 ਸਾਲਾਂ ਵਿੱਚ ਜ਼ਿਮੀਦਾਰ ਦੇ ਕਹਿੰਦੇ, ਅਸੀਂ ਕਿਹੜਾ ਸਕੂਲ ਜੱਜ ਲੱਗਣਾ, ਕਹਿੰਦੇ ਜ਼ਿਮੀਦਾਰ ਲੱਗਣਾ ਪੜ੍ਹ ਕੇ। ਸਾਡੇ ਦਾਦਾ ਜੀ ਕਹਿੰਦੇ ਪੜ੍ਹਨ ਲੱਗੇ ਤੇ ਸਾਡਾ ਪੜਦਾਦਾ ਕਹਿੰਦਾ ਤੂੰ ਜ਼ਿਮੀਦਾਰ ਲੱਗਣਾ, ਆਪਣੇ ਦੋ ਚਾਰ ਕਿੱਲੇ ਆਪਣੇ ਜਿਹੜੇ ਹਨ ਵਾਹਿਆ ਕਰ ਚੁੱਕੇ ਖੇਤੀ ਚਲਾਈ। ਤਾਂ ਜ਼ਿਮੀਦਾਰ ਪਿੰਡਾਂ 'ਚ ਪੜ੍ਹਦੇ ਪੜ੍ਹਦੇ ਘੱਟ ਹੀ ਸਨ, ਖੇਤੀਬਾੜੀ ਕਰਦੇ ਸਨ, ਅਤੇ ਉਸ ਡਰਦੇ ਸਨ ਵਿਚਾਰੇ ਵੀ ਸਾਨੂੰ ਸ਼ਰਾਬ ਨਾ ਦੇ ਸਕੇ। ਹਾਂਜੀ, ਉਹ ਲੋਕ ਇੰਨੇ ਸਮਝਦਾਰ ਨਹੀਂ ਸਨ, ਸੰਤ ਦਾ ਅਤੇ ਪਖੰਡੀ ਦਾ ਫਰਕ ਸਮਝ ਸਕਦੇ। ਉਹ ਉਹਨੂੰ ਹੀ ਸੰਤ ਸਮਝੇ ਜਾਂਦੇ, ਪਖੰਡੀ ਨੂੰ ਜੰਤਰ ਮੰਤਰ ਕਰਨ ਵਾਲੇ ਨੂੰ ਰੱਬ ਸਮਝੇ ਜਾਂਦੇ, ਸੰਤ ਬ੍ਰਹਮ ਗਿਆਨ ਦੀ ਕੋਈ ਹੋਰ ਚੀਜ਼ ਹੁੰਦੀ। ਉੱਪਰਾਂ ਮਾਤਾ ਬੋਲੇ ਰਹੇ ਨਾ, ਉੱਪਰ ਹੁੰਦਾ ਉੱਪਰ ਹੁੰਦਾ, ਇਹ ਉਹਨੂੰ ਸਮਝਦੇ ਸਨ ਵੀ ਬੜਾ ਮੰਤਰ ਜੰਤਰ ਕਰ ਲੈਂਦਾ ਅਤੇ ਬੜਾ ਮਹਾਂਪੁਰਸ਼ ਹੈ। ਹਾਂਜੀ, ਉਹਦੇ ਕਹਿਣੇ ਵੀ ਕਰਦੇ ਸਨ, ਜੋ ਉਹਨੂੰ ਚੰਗਾ ਲੱਗੇ ਉਹ ਕਰਦੇ ਸਨ। ਉਹਨੂੰ ਦਾਣੇ ਸਮਾਈ ਕਣਕ ਦੇ ਚੁਣੇ ਜਾਂ ਜੋ ਵੀ ਖੇਤਰ ਹੁੰਦਾ ਸੀ ਉਹਦੇ ਡੇਰੇ ਪਹਿਲਾਂ ਦੇ ਕੇ ਆਉਂਦੇ ਸੀ। ਉਹਦੀ ਵਿਧਾਨ ਬੰਨੀ ਹੋਈ ਸੀ ਕਿ ਜੇ ਆਪਣੇ ਖੇਤਾਂ 'ਚ 10 ਗੋਲੀਆਂ ਕਣਕ ਹੋਈ ਤਾਂ 1 ਗੋਲੀ ਉੱਥੇ ਵੀ ਦੇਣੀ ਬਾਬੇ ਨੂੰ, ਜੇ ਝੋਨਾ ਹੋਇਆ ਝੋਨਾ ਦੇਣਾ, ਜੇ ਹੋਰ ਉਹਦੇ ਡੇਰੇ 'ਚ ਬੜੀ ਮਾਨਤਾ ਕਰਦੇ ਸੀ। ਉਸੇ ਖੰਡੂਰ ਸਾਹਿਬ ਵਿੱਚ ਹੁਣ ਮਹਾਰਾਜ ਸਤਿਗੁਰੂ ਅੰਗਦ ਦੇਵ ਜੀ ਵਸਦੇ ਹਨ। ਉਹ ਜਿਹੜੇ ਪਿੰਡ ਵਾਲੇ ਲੋਕ ਨੇ ਉਹ ਮਹਾਰਾਜ ਦੀ ਮਹਿਮਾ ਨਹੀਂ ਜਾਣਦੇ, ਉਹ ਕਹਿੰਦੇ ਤਾਂ ਸਾਡੇ ਪਿੰਡ ਦਾ ਹੀ ਖੱਤਰੀ ਸੀ, ਬਾਬਾ ਬਣ ਗਿਆ ਤਾਂ ਕੀ ਹੋ ਗਿਆ। ਉਹ ਇੰਨੀ ਸ਼ਰਧਾ ਨਹੀਂ ਰੱਖਦੇ ਸਤਿਗੁਰਾਂ ਉੱਤੇ। ਹਾਂਜੀ, ਕਦੀ ਉਹ ਪਿੰਡ ਵਾਲੇ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਮੱਥਾ ਨਹੀਂ ਟੇਕਦੇ। ਹਾਂਜੀ ਉਹਨਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਰੂਪ ਬੈਠੇ ਸਾਡੇ ਪਿੰਡ ਵਿੱਚ, ਉਹ ਸਮਝਦੇ ਨਹੀਂ ਹਨ। ਜਿਵੇਂ ਹੋਰ ਲੋਕ ਪਿੰਡ ਚ ਵੱਸਦੇ ਉਦਾਂ ਹੀ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਦਾ ਵਾਸੀ ਸਮਝਦੇ ਹਨ। ਬਾਕੀ ਘਰਾਂ ਚ ਰਹਿੰਦੇ ਨੇ, ਇਹ ਬਾਬਾ ਵੀ ਸਾਡੇ ਪਿੰਡ ਦਾ ਹੀ ਹੈ, ਸਾਡਾ ਹੀ ਹੈ, ਜਿੱਥੇ ਰਹਿੰਦਾ ਤਾਂ ਕੀ ਹੋ ਗਿਆ, ਬਾਬਾ ਥੋੜਾ ਬਣ ਗਿਆ। ਐਵੇਂ ਲੋਕ ਕਹਿੰਦੇ ਗੁਰੂ ਹੈ ਸਾਡੇ ਵਰਗਾ ਹੀ ਹੈ, ਕਹਿੰਦੇ ਸਾਡੇ ਵਰਗੇ ਮਾਰੇ ਕੱਪੜੇ ਵੀ ਸਾਡੇ ਚਿੱਟੇ ਕੱਪੜੇ ਪਾਉਂਦੇ ਸੀ, ਧੋਤੀ ਬੰਨਣੀ, ਕਮੀਜ਼ ਪਾਉਣਾ ਨਵਾਂ ਗਿਆ, ਸਿਰ ਤੇ ਮਾੜਾ ਜਿਹਾ ਪਟਕਾ ਪਾਉਣਾ, ਇਹ ਗੁਰੂ ਅੰਗਦ ਦੇਵ ਜੀ ਦਾ ਪਹਿਰਾਵਾ ਸੀ। ਉਦੋਂ ਮੈਂ ਸਾਰਿਆਂ ਲੋਕਾਂ ਦਾ ਇਹੀ ਪਹਿਰਾਵਾ, ਪੰਜਾਬੀਆਂ ਤੇ ਪਿੰਡਾਂ ਤਾਂ ਹੋਣ ਚੱਲੀਆਂ, ਆਪਣੇ ਪੰਜਾਬ ਦਾ ਪਹਿਰਾਵਾ ਸੀ, ਥੱਲੇ ਚਾਦਰ ਲਾ ਲੈਣੀ ਤੇ ਉੱਤੇ ਕਮੀਜ਼ ਖੁੱਲ੍ਹਾ ਕਰੀਜਾਂ ਵਾਲਾ ਤੇ ਸਿਰ ਤੇ ਮਾੜੀ ਜੀ, ਜਿਹੋ ਜਿਹੀ ਕਿਸੇ ਨੇ ਪਿਸਤੌਲ ਬੰਨ ਲੈਂਦੇ ਸੀ, ਉਹ ਦੋ ਚਾਰ ਹਜ਼ਾਰ ਜਿੱਦਾਂ ਲੈਂਦੇ ਸੀ, ਤੇ ਉਹ ਸਾਰਿਆਂ ਦੇ ਕੱਪੜੇ ਉੱਦਾਂ ਦੇ। ਤੇ ਖੱਤੋ ਜੱਟ ਕਹਿੰਦੇ ਵੀ ਆਹ ਜਿਹੜਾ ਲਹਿਣਾ ਖੱਤਰੀ ਹੈ, ਇਹਦੇ ਕੱਪੜੇ ਸਾਡੇ ਵਰਗੇ, ਸਾਡੇ ਤਾਂ ਘਰ ਚ ਜਾਂਦਾ, ਬਾਲ ਬੱਚੇ ਨਾਲ ਹੈ, ਇਹ ਭਲਾ ਗੁਰੂ ਕਿਆ ਹੋ ਗਿਆ। ਉਹ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਹੀਂ ਸੀ ਸਮਝਦੇ। ਹਾਂਜੀ
ਸਤਸੰਗੀ ਕੋਈ
ਉਹਨਾਂ ਪਿੰਡ ਵਾਲਿਆਂ ਨੂੰ ਸਤਸੰਗੀ ਵੀ ਕੋਈ ਨਹੀਂ ਸੀ, ਜਿਹੜਾ ਕੋਈ ਸਤਸੰਗ ਦੀ ਮਹਿਮਾ ਸਮਝਦਾ ਹੋਵੇ, ਮੇਰੇ ਮਾਤੋ ਜੀ ਸਤਸੰਗਤ ਮਿਲੇ ਸੁਖ ਕਰਿਆ, ਸਤਸੰਗ ਹੁੰਦੀ ਕੀ ਆ, ਉਹਨਾਂ ਨੂੰ ਸੁਪਨੇ ਚ ਵੀ ਨਹੀਂ ਸੀ ਪਤਾ। ਹਾਂਜੀ ਉਹ ਜੇ ਸਤਸੰਗੀ ਨਹੀਂ ਸਨ ਤਾਂ ਗੁਰੂ ਦੀ ਮਹਿਮਾ ਨੂੰ ਕਿਵੇਂ ਜਾਣ ਸਕਦੇ। ਸਤਸੰਗ ਜੀ ਇਹ ਸਤਸੰਗ ਦੀ ਮਹਿਮਾ ਕਈ ਜਨਮਾਂ ਬਾਅਦ ਸਮਝ ਆਉਂਦੀ, ਕਈ ਜਨਮਾਂ ਬਾਅਦ ਗੁਰੂ ਮਹਾਰਾਜ ਜੀ ਮਹਿਮਾ ਦਾ ਗਿਆਨ ਹੁੰਦਾ, ਇੱਕ ਦਿਨ ਦੀ ਗੱਲ ਨਹੀਂ। ਜਿਵੇਂ ਤੁਸੀਂ ਸੰਗਤ ਬੈਠੋਗੇ, ਕਥਾ ਕੀਰਤਨ ਸੁਣੋਗੇ, ਸੇਵਾ ਕਰੋਗੇ, ਇਹ ਮਨ ਦੀ ਸਾਧਨਾ ਹੈ, ਇਹ ਸਰੀਰ ਦੀ ਸਾਧਨਾ ਤਾਂ ਹੈ, ਮਨ ਦੀ ਸਾਧਨਾ ਜ਼ਿਆਦਾ ਹੈ। ਤੇ ਮਨ ਵਿੱਚ ਚੀਜ਼ ਹੌਲੇ ਹੌਲੇ ਬਹਿੰਦੀ, ਇੱਕਦਮ ਤਾਂ ਬਹਿੰਦੀ ਨਹੀਂ, ਕਿਸੇ ਵੀ ਗੱਲ ਤੇ ਮਨ ਇੱਕਦਮ ਨਹੀਂ ਮਿਲਦਾ ਹੁੰਦਾ। ਉਹਨਾਂ ਵਿਚਾਰਿਆਂ ਨੇ ਕਦੇ ਸਤਸੰਗ ਕੀਤੀ ਨਹੀਂ ਸੀ, ਇਸ ਕਰਕੇ ਮਹਾਰਾਜ ਦੀ ਗੁਰੂ ਅੰਗਦ ਦੇਵ ਜੀ ਮਹਿਮਾ ਤੋਂ ਅਣਜਾਣ ਸੀ। ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋ ਗਿਆ, ਸਮਾਂ ਆ ਗਿਆ ਜਦੋਂ ਬਰਖਾ ਦੀ ਲੋੜ ਹੁੰਦੀ, ਮੀਂਹ ਦੀ ਲੋੜ ਹੁੰਦੀ, ਮੰਨ ਲਓ ਸਾਵਣ ਦਾ ਮਹੀਨਾ ਹੋਵੇ ਤੇ ਬਰਸਾਤ ਨਾ ਪਵੇ, ਤੇ ਆਪਾਂ ਕੀ ਕਹਿੰਦੇ ਨੂੰ ਬੜੀ ਔੜ ਲੱਗੀ, ਔੜ ਲੱਗ ਗਈ। ਹਾਂਜੀ ਹਾਂ, ਸਾਵਣ ਦਾ ਮਹੀਨਾ ਵੀ ਮੀਂਹ ਘੱਟ ਪਿਆ ਪਿਆ ਹੀ ਕੋਈ, ਭਾਦਰੋਂ ਦੇ ਮਹੀਨੇ ਔੜ ਲੱਗ ਗਈ। ਹੁਣ ਸਾਵਣ ਭਾਦਰੋਂ ਮੀਂਹ ਪੈਣਾ ਹੁੰਦਾ, ਉਹਨਾਂ ਦਿਨਾਂ ਵੀ ਮੀਂਹ ਨਾ ਪਵੇ ਤੇ ਝੋਨਾ ਜਿਹੜਾ ਉਹ ਖਰਾਬ ਖਤਮ ਹੋ ਜਾਂਦਾ। ਹਾਂਜੀ ਬੀਜੀ ਸੀਗੀ ਔੜ ਲਾਈ ਸੀ, ਉਹ ਸੁੱਕਣ ਲੱਗ ਪਈ। ਹਾਂਜੀ ਜਿੱਥੇ ਕੁਝ ਦਿਨ ਪਹਿਲਾਂ ਮਾੜੀ ਮੋਟੀ ਹਰਿਆਈ ਸੀ, ਉਹਨਾਂ ਨੇ ਥੋੜਾ ਬੜਾ ਮੀਂਹ ਪਿਆ ਸੀ, ਜੀਰੀ ਲਾ ਦਿੱਤੀ ਸੀ, ਪਰ ਹੁਣ ਦੁਬਾਰਾ ਮੀਂਹ ਦੀ ਲੋੜ ਸੀ। ਉਹ ਹਰੀ ਹਰੀ ਜਿਹੜੀ ਜੀਰੀ ਉੱਗੀ ਸੀ ਮਾੜੀ ਮੋਟੀ, ਜਿਹੜੇ ਬੂਟੇ ਨਿਕਲੇ ਸਨ, ਉਹ ਹੁਣ ਪੀਲੇ ਪੈਣੇ ਸ਼ੁਰੂ ਹੋ ਗਏ। ਫਸਲ ਪੱਕਣ ਤੋਂ ਪਹਿਲਾਂ ਹੀ ਜਰਦਾ ਹੀ ਗਿਰਕੇ ਪੀਲਾ ਪਣ ਆ ਗਿਆ ਪੱਤਿਆਂ ਤੇ, ਇਹੋ ਲੱਗਣ ਲੱਗ ਪਿਆ ਵੀ ਸਾਡੀ ਸਾਡਾ ਝੋਨਾ ਸਾਰਾ ਖਰਾਬ ਹੋ ਜਾਏਗਾ, ਸਾਡੀ ਫਸਲ ਪੱਕਣੀ ਕੋਈ ਨਹੀਂ, ਅਸੀਂ ਤਾਂ ਹੁਣ ਭੁੱਖੇ ਮਰਾਂਗੇ। ਜੇ ਅੰਨ ਨਾ ਹੋਇਆ ਕੀ ਖਾਵਾਂਗੇ, ਪਿੰਡ ਵਾਲੇ ਸਾਰੇ ਡਰ ਗਏ। ਸੋਚਦੇ ਜ਼ਿਮੀਦਾਰ ਆਦਮੀ ਵਿਚਾਰਾ ਇਹੀ ਸੋਚਦੇ ਵੀ ਸਾਡੀ ਜ਼ਿੰਦਗੀ ਦੇਖਣ ਝੋਨੇ ਨਾਲ ਹੀ ਹੈ, ਜੇ ਫਾਇਦਾ ਹੋਏ ਤੇ ਖਾਵਾਂਗੇ, ਨਹੀਂ ਤੇ ਭੁੱਖੇ ਮਰਾਂਗੇ, ਉਹ ਡਰ ਗਏ ਸਾਰੇ। ਹਾਂਜੀ ਅੰਨ ਨਾ ਹੋਇਆ ਬੜੇ ਦੁਖੀ ਹੋਵਾਂਗੇ, ਬਾਲ ਬੱਚੇ ਕੀ ਖਾਣਗੇ, ਅਸੀਂ ਕੀ ਖਾਵਾਂਗੇ। ਹਾਂਜੀ
ਸਾਰਾ
ਪਰਿਵਾਰ ਕੀ ਖਾਏਗਾ, ਨਾ ਪਸ਼ੂ ਕੁਝ ਖਾਣ ਜੋ ਕਿ ਪਸ਼ੂਆਂ ਦਾ ਵੀ ਪਰਾਲੀ ਕਬੂਲੀ ਹੁੰਦੀ ਹੈ, ਪਸ਼ੂ ਖਾ ਲੈਂਦੇ ਨੇ, ਜਿਹੜਾ ਨਾਮ ਦੇ ਦਾਣੇ ਹੁੰਦੇ ਨੇ ਚਾਵਲ ਬੰਦੇ ਖਾ ਲੈਂਦੇ, ਇੱਦਾਂ ਹੀ ਚੱਲਦਾ ਪਿਆ ਅਤੇ ਪਸ਼ੂ ਵੀ ਖਾਣਗੇ ਅਤੇ ਅਸੀਂ ਵੀ ਖਾਵਾਂਗੇ।
ਜੋ ਸਾਨੂੰ ਪਾ ਲੈਂਦੇ
ਜਿਹੜੀ ਅਸੀਂ ਫਸਲ ਬੀਜੀ ਹੈ, ਝੋਨਾ ਬੀਜਿਆ, ਜੇ ਭਾਦੋਂ ਦਾ ਮਹੀਨਾ ਸੁੱਕਾ ਲੰਘ ਗਿਆ ਬਸ ਫਿਰ ਉਹ ਸਾਰਾ ਕੁਝ ਛੱਡ ਜਾਏਗਾ, ਅਸੀਂ ਭੁੱਖੇ ਮਰਾਂਗੇ।
ਜੇ
ਜੇ ਹੁਣ ਮੀਂਹ ਨਾ ਪਿਆ
ਪਰਿਵਾਰ ਪੁੱਤਰ ਮਿਹਰਬਾਨੀ,
ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਕਰਾਂਗੇ? ਸਾਰੇ ਜੱਟ ਸੁੱਤੇ ਨੇ, ਜੇ ਫਸਲ ਨਾ ਪੱਕੀ ਤਾਂ ਅਸੀਂ ਮਰ ਜਾਵਾਂਗੇ, ਬਿਲਸ ਜਾਵਾਂਗੇ, ਉੱਜੜ ਜਾਵਾਂਗੇ, ਬਰਬਾਦ ਹੋ ਜਾਵਾਂਗੇ। ਸਾਡੀ ਆਸ ਕਿੱਥੇ ਪੂਰੀ ਹੋਵੇਗੀ? ਰੋਟੀ ਦਾ ਬਿਨਾਂ ਤਾਂ ਕੋਈ ਗੁਜ਼ਾਰਾ ਨਹੀਂ, ਜਿੱਥੇ ਮਰਜ਼ੀ ਚਲੇ। ਅੰਨਾ ਬਿਨਾਂ ਨਾ ਹੋਵੇ ਸਿਕਾਰ ਮਾਰੇ ਬਾਣੀ ਸਿੰਘ ਲਿਖਿਆ, ਅੰਨ ਧੋਂਦੇ ਨਾਲ ਸਮਾਂ ਚੰਗਾ ਨਹੀਂ ਹੁੰਦਾ। ਕੋਈ ਵੀ ਟਾਈਮ ਹੈ ਜੇ ਅੰਨ ਨਾ ਹੋਵੇ ਘਰ 'ਚ, ਹੋਰ ਸਾਰਾ ਕੁਝ ਹੋਵੇ, ਅੰਨ ਨਾ ਹੋਵੇ ਕੁਛ ਨਹੀਂ। ਹਾਂਜੀ, ਸਾਡੇ ਲੋਕਾਂ ਕੋਲ ਪੈਸਾ ਵੀ ਕੋਈ ਨਹੀਂ ਹੈ ਜਿਹੜਾ ਅਸੀਂ ਕਿਤੋਂ ਬਾਹਰੋਂ ਦੂਰ ਦੇਸ਼ ਤੋਂ ਅੰਨ ਮੰਗਾ ਲਈ। ਪੈਸੇ ਵਾਲਾ ਬੰਦਾ ਤੇ ਖਰੀਦ ਕੇ ਖਾ ਲੈਂਦਾ, ਜਿਹੜਾ ਮਰਦਾ ਉਹਨੇ ਪੈਸਾ ਵੀ ਕੋਈ ਨਹੀਂ ਤੇ ਉਹਦੀ ਫਸਲ ਵੀ ਮਰ ਗਈ, ਜੋ ਕੀ ਕਰੇਗਾ? ਹਾਂ, ਜੇ ਕੋਈ ਪੈਸੇ ਚਾਰ ਜਮ੍ਹਾਂ ਕੀਤੇ ਹੋਣ ਕਿਤੋਂ ਬਾਹਰੋਂ ਬੰਦਾ ਜਮੂਨੇ ਦੇਸ਼ ਤੋਂ ਕਿਤੋਂ ਆਟਾ ਦਾਲ ਮੰਗਾ ਕੇ ਰੋਟੀ ਖਾ ਲੈਂਦਾ, ਪਰ ਜੇ ਪੈਸਾ ਵੀ ਨਾ ਹੋਵੇ ਤੇ ਫਸਲ ਵੀ ਕੋਈ ਨਾ ਹੋਵੇ ਤੇ ਕੀ ਕਰੀਏ?
ਪੰਜਾਬ ਦੀ ਚਿੰਤਾ ਸਾਡੇ ਪਾਣੀ
ਇਸ ਪ੍ਰਕਾਰ ਦੀ ਚਿੰਤਾ ਵਿੱਚ ਪੈ ਗਏ।
ਆਪਸ ਦੇਖਣਾ ਮਿਲੇ ਇੱਕ ਥਾਣੇ ਨੂੰ
ਸਾਰੇ ਇੱਕ ਥਾਂ ਤੇ ਇਕੱਠੇ ਹੋ ਰਹੇ ਹਨ, ਕਹਿਣ ਲੱਗੇ, ਕਹਿੰਦੇ ਜੋ ਆਪਣੇ ਆਪ ਨੂੰ ਆਪਣੇ ਪਿੰਡ 'ਚ ਵੱਡੇ ਕਹਾਉਂਦੇ ਨੇ, ਆਪਾਂ ਉਹਨਾਂ ਕੋਲ ਚੱਲੀਏ। ਕਹਿੰਦੇ ਪੰਡਿਤ ਨੂੰ ਪੁੱਛੋ, ਪੰਜਾਂ ਨੂੰ ਪਿੰਡ ਦੇ ਚੀਜ਼ ਵੱਡੇ ਕਹਾਉਂਦੇ ਨੇ, ਮਾਸਟਰ ਹੋ ਗਿਆ ਡਾਇਰੈਕਟਰ ਨੂੰ, ਉਹ ਵੀ ਗੱਪਾਂ ਦਾ ਹੀ ਹੁੰਦਾ, ਜਾਂ ਵੈਦ ਹੋ ਗਿਆ ਡਾਕਟਰ, ਜਾਂ ਫਿਰ ਪੰਡਿਤ ਜਿਹੜਾ ਪ੍ਰੋਹਤ, ਜ਼ਿਆਦਾ ਵੱਡਾ ਪ੍ਰੋਹਤ ਹੁੰਦਾ ਸੀ। ਪ੍ਰੋਹਤ ਦੂਜੇ ਨੰਬਰ 'ਤੇ ਸਕੂਲ ਦਾ ਪਾਂਧਾ ਹੁੰਦਾ ਸੀ, ਤੀਜੇ ਨੰਬਰ 'ਤੇ ਵੈਦ ਸਿਆਣਾ ਹੁੰਦਾ ਸੀ, ਉਹਨਾਂ ਦੀ ਰਾਏ ਲੈਂਦੇ ਸੀ ਲੋਕ ਪੜ੍ਹੇ ਲਿਖੇ ਬੰਦਿਆਂ ਦੀ। ਕਹਿੰਦੇ ਆਪਾਂ ਇਹ ਨਹੀਂ ਕਰੀਏ ਵੀ ਕਿਸੇ ਪਾਂਧੇ ਨੂੰ ਪੁੱਛੀਏ, ਪੰਡਿਤ ਕੋਈ ਉਪਾਅ ਦੱਸੇਗਾ, ਆਪਾਂ ਕੋਈ ਮੰਤਰ ਜੰਤਰ ਪੜ੍ਹਾਵਾਂਗੇ, ਕੋਈ ਜੱਗ ਕਰਾਵਾਂਗੇ। ਇੱਦਾਂ ਹੀ ਹੁੰਦਾ ਸੀ ਪਹਿਲਾਂ, ਮੀਂਹ ਨਹੀਂ ਪੈਂਦਾ ਸੀ, ਪੰਡਿਤਾਂ ਨੂੰ ਪੁੱਛਦੇ ਸੀ ਕੋਈ ਜੱਗ ਕਰਾਓ, ਉਹ ਲੋਕ ਪਿੱਛੇ ਚੌਲ ਬਣਾ ਕੇ ਜਾਂ ਹੋਰ ਕੋਈ ਲੰਗਰ ਲਾ ਦਿੰਦੇ ਸੀ, ਅਰਦਾਸ ਕਰਦੇ ਸੀ ਪਰਮਾਤਮਾ, ਅਤੇ ਮੀਂਹ ਪੈ ਜਾਂਦਾ ਸੀ, ਚਲੋ ਅਤੇ ਲੋਕ ਸਮਝਦੇ ਸੀ ਵੀ ਚਲੋ ਜੱਗ ਪੂਰਾ ਹੋ ਗਿਆ। ਇੱਦਾਂ ਪਿੰਡਾਂ 'ਚ ਹੁਣ ਵੀ ਆਪਣੇ ਪੰਜਾਬ 'ਚ ਇਵੇਂ ਨਹੀਂ ਆ ਵੀ ਜੇ ਮੀਂਹ ਨਾ ਪਵੇ ਤਾਂ ਲੋਕ ਪੰਡ ਪਾਠ ਕਰਾਉਂਦੇ ਨੇ, ਲੰਗਰ ਲਾਉਂਦੇ ਨੇ, ਕੋਈ ਦੁਆ ਅਰਦਾਸ ਕਰਦੇ ਨੇ ਆਪਣੇ ਆਪਣੇ ਤਰੀਕੇ ਨਾਲ, ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਕਰਦੇ ਨੇ। ਮੀਂਹ ਪਵੇ ਉਹ ਉਹਨਾਂ ਨੇ ਆਖਿਆ ਪੰਡਿਤ ਨੂੰ ਪੁੱਛੀਏ ਵੀ ਜੱਗ ਜੁਗ ਕਰਾਈਏ ਆਪਾਂ, ਸਾਡੇ ਖੇਤਾਂ 'ਚ ਹਰਿਆਲੀ ਹੋਵੇ, ਕੋਈ ਮੀਂਹ ਪਵੇ ਤਾਂ ਛਿੜਕੇ ਪੈਣ ਅਤੇ ਫਸਲ ਜਿਹੜੀ ਬੀਜੀ ਪੱਕ ਜਾਵੇ, ਸਿਰੇ ਲੱਗ ਜਾਵੇ। ਇੱਕ ਦੋ ਸੁਣੀ, ਦੂਜੇ ਨੇ, ਦੂਜੇ ਨੇ, ਤੀਜੇ ਨੂੰ ਆਪਸ ਗੱਲਾਂ ਕਰਨ ਅਤੇ ਲੋਕ ਸਾਰੇ ਡਰੇ ਬੈਠੇ ਸਨ ਕਿ ਮੀਂਹ ਨਹੀਂ ਪਿਆ, ਹੁਣ ਕੀ ਕਰਾਂਗੇ? ਵਿੱਚੋਂ ਕੋਈ ਬੰਦੇ ਕਹਿਣ ਲੱਗੇ, ਆਪਣਾ ਗੁਰੂ ਹੈ ਜਿਹੜਾ ਤਪਾ, ਉਹ ਤਪਸਵੀ ਬਾਹਰ ਰਹਿੰਦਾ, ਉਹਨੂੰ ਆਪਾਂ ਬੇਨਤੀ ਕਰੀਏ। ਜਿਹੜਾ ਬਾਬਾ ਕਰਾਮਾਤੀ ਹੈ, ਬੜਾ ਸ਼ਕਤੀਆਂ ਵਾਲਾ ਜੋਗੀ ਹੈ, ਉਹਨੂੰ ਚੱਲ ਕੇ ਤਪੇ ਨੂੰ ਮਿਲੀਏ ਆਪਾਂ। ਉਹ ਬੜਾ ਵੱਡਾ ਤਪਸਵੀ ਹੈ, ਤੇਜਸਵੀ ਹੈ, ਉਹ ਸਾਰੇ ਪਿੰਡ ਦਾ ਗੁਰੂ ਹੈ, ਸਭ ਦਾ ਭਲਾ ਉਹ ਹੀ ਕਰਦਾ, ਅੱਗੇ ਵੀ ਉਹਦੇ ਕੋਲ ਜਾਈਦਾ ਜੇ ਦੁੱਖ ਸੁੱਖ ਹੋਵੇ ਤਾਂ। ਉਹ ਸਾਰੇ ਪੀੜਾਂ ਨੂੰ ਕਰਾਉਣ ਜਾਂਦਾ, ਉਹਦੇ ਕੋਲ ਮੰਤਰ ਜੰਤਰ ਕੀਤੇ ਵਾਸ ਉਹਨੇ, ਜੋ ਵੀ ਕੋਈ ਕਸ਼ਟ ਆਉਂਦਾ ਸਾਡਾ ਉਹੀ ਦੂਰ ਕਰਦਾ ਹੈ। ਸਾਡੀਆਂ ਘਰ ਵਾਲੀਆਂ ਬੱਚੇ ਨੂੰ ਉਹਦੇ ਕੋਲ ਲੈ ਜਾਂਦੀਆਂ, ਜੇ ਬੱਚਾ ਬਿਮਾਰ ਹੋ ਜਾਏ ਬੱਚੇ ਨੂੰ ਕੋਈ ਤਲੀਆ ਦਾਗ ਹੋ ਜਾਵੇ, ਕੋਈ ਬੁਖਾਰ ਹੋ ਜਾਵੇ, ਜਾਂ ਕੋਈ ਬੱਚੇ ਨੂੰ ਕੋਈ ਡਰ ਲੱਗਦੇ, ਬੱਚੇ ਕਈ ਵਾਰੀ ਰੋਂਦੇ ਚੁੱਪ ਨਹੀਂ ਕਰਦੇ, ਫਿਰ ਉਹ ਬਾਬੇ ਕੋਲ ਹੱਥ ਹੌਲਾ ਕਰਾਉਂਦੀਆਂ ਹਨ।
ਮੰਤਰ ਨੇ
ਉਹ ਬਾਬਾ ਮੰਤਰ ਪੜ੍ਹ ਕੇ ਝਾੜਾ ਕਰ ਲੈਂਦਾ, ਸਾਡੇ ਬੱਚੇ ਰਾਜੀ ਹੋ ਜਾਂਦੇ ਨੇ। ਹੋਰ ਵੀ ਸਾਡੇ ਕਈ ਸੰਕਟ ਕਸ਼ਟ ਉਹ ਬਾਬਾ ਠੀਕ ਕਰ ਦਿੰਦਾ। ਬੜੀ ਸ਼ਕਤੀ ਵਾਲਾ ਹੈ, ਸੁੱਖ ਦਿੰਦਾ ਹੈ ਸਾਨੂੰ। ਸਾਰੇ ਉਹਦੇ ਕੋਲ ਆਪਾਂ ਮਿਲ ਕੇ ਚੱਲੀਏ, ਮਿਲੀਏ, ਫਿਰ ਮਿੱਠਾ ਗੁੜ ਲੈ ਚੱਲੀਏ, ਬਾਬੇ ਨੂੰ ਮੱਥਾ ਟੇਕ ਲਈਏ, ਚੱਲ ਕੇ ਸਾਰੇ ਜੱਟ ਬਜ਼ੁਰਗ ਸਲਾਹ ਕਰਨ ਲੱਗੇ, ਪਹਿਲੇ ਪੈਰਾਂ ਚ ਮੱਥਾ ਟੇਕ ਕੇ ਬੇਨਤੀ ਕਰੀਏ, ਉਹਨੂੰ ਕਹੀਏ ਵੀ ਬਾਬਾ ਨਹੀਂ ਪਵਾ ਦੇ, ਤੇ ਉਹ ਨਹੀਂ ਪਵਾ ਦੇਗਾ। ਏਦਾਂ ਸਾਰੇ ਜ਼ਿਮੀਦਾਰਾਂ ਦੇ ਜਿਹੜੇ ਬਜ਼ੁਰਗ ਸਨ, ਵੱਡੇ ਸਿਆਣੇ ਬੰਦੇ ਅੱਠ ਦਸ, ਉਹ ਇਕੱਠੇ ਹੋਏ ਨੇ। ਉਹ ਸਭੇ ਦੇ ਕੋਲ ਬੜੇ ਚਿੰਤਿਤ ਹੋਏ ਗਏ ਨੇ, ਉਹ ਆਪਣੇ ਡੇਰੇ ਵਿੱਚ ਗੱਡੀ ਲਾ ਕੇ ਬੈਠਾ ਹੋਇਆ ਸੀ, ਅੰਧਾਰਨ ਭਰਿਆ ਹੋਇਆ, ਪਖੰਡ ਦੀ ਮੂਰਤੀ ਸੀ ਸਾਕਸ਼ਾਤ। ਉਹਨੇ ਆਪਣਾ ਡੇਰਾ ਲਾਇਆ ਹੋਇਆ ਸੀ, ਪਤਾ ਬੈਠਾ ਧਾਰ ਨਾਲ ਭਰਿਆ ਹੋਇਆ, ਚੌੜਾ ਖੋ ਕੇ ਦੋਵਾਂ ਗੋਡਿਆਂ ਦੇ ਉਹਨੇ ਬਾਹਾਂ ਲੰਪਾਈਆਂ ਹੋਈਆਂ, ਲੱਕ ਸਿੱਧੀ ਕੀਤੀ ਹੋਈ, ਚੰਟੜਾ ਮਾਰ ਕੇ ਬੈਠਾ। ਤੇ ਉਹਦੇ ਅੱਗੇ ਜਾ ਕੇ ਪਿੰਡ ਵਾਲਿਆਂ ਨੇ ਗੁੜ ਦੀ ਭੇਡੀ ਰੱਖ ਦਿੱਤੀ। ਚਰਨਾ ਚ ਮੱਥਾ ਟੇਕਿਆ, ਬਾਬਾ ਜੀ ਮੱਥਾ ਟੇਕਦੇ ਆ। ਬੁੱਢੇ ਬੰਦੇ ਜਿਹੜੇ ਸਿਆਣੇ ਸਨ, ਉਹਨਾਂ ਨੇ ਆਖਿਆ ਉਹਦੀ ਵਡਿਆਈ ਕੀਤੀ, ਕਿਉਂਕਿ ਕਿਸੇ ਵੀ ਸਾਧੂ ਸੰਤ ਮਹਾਤਮਾ ਕੋਲ ਲੋਕ ਜਾਂਦੇ ਸਨ। ਸਾਡੇ ਦੇਸ਼ ਦਾ ਕਲਚਰ ਬੜਾ ਸਿਆਣਿਆਂ ਵਾਲਾ, ਸਮਝਦਾਰਾਂ ਵਾਲਾ ਸੀ, ਟੀਕੇ ਵਾਲਾ ਸੀ। ਭਾਵੇਂ ਅਨਪੜ੍ਹ ਹੁੰਦੇ ਸਨ, ਪਰ ਅੱਜ ਦੇ ਪੜ੍ਹੇ ਲਿਖਿਆਂ ਨਾਲ ਉਹਨਾਂ ਨੂੰ ਗੱਲਬਾਤ ਕਰਨ ਦਾ ਢੰਗ ਤਰੀਕਾ ਵਧੀਆ ਹੁੰਦਾ ਸੀ, ਵੱਡੇ ਛੋਟੇ ਦਾ ਸਤਿਕਾਰ ਮਾਣ ਜਾਣਦੇ ਸਨ। ਤੋ ਕਿਸੇ ਸਾਧੂ ਸੰਤ ਕੋਲ ਭਾਵੇਂ ਉਹ ਪਖੰਡੀ ਹੋਵੇ, ਭਾਵੇਂ ਉਹ ਚੰਗਾ ਹੋਵੇ, ਉਹਦੀ ਜਦੋਂ ਵੀ ਉਹਦੇ ਕੋਲ ਜਾਣਾ ਹੈ, ਉਹਨੂੰ ਗੱਲਬਾਤ ਕਰਨ ਦਾ ਤਰੀਕਾ ਲੋਕਾਂ ਨੂੰ ਆਉਂਦਾ ਸੀ। ਸਾਰੇ ਕਹਿਣ ਲੱਗੇ ਉਹਦਾ ਜਸ ਕਰਕੇ ਕਹਿੰਦੇ ਹਨ, ਬਾਬਾ ਜੀ ਤੁਸੀਂ ਬਹੁਤ ਦੁਨੀਆਂ ਦੀਆਂ ਇੱਛਾ ਪੂਰੀਆਂ ਕਰਦੇ ਹੋ, ਤੁਸੀਂ ਸਾਰਿਆਂ ਦੀਆਂ ਵਿਲਾਸਾਂ ਪੂਰੀ ਕਰਦੇ ਹੋ,
ਅੱਜ ਮੁਕਾਬਲੇ ਮਹਾਨ ਪਛਾਣੇ,
ਤੁਸੀਂ ਬੜੇ ਕਰਾਂ ਮਾਤਾਂ ਦੇ ਭੰਡਾਰ ਹੋ, ਅਜਮਤਵਾਨ ਹੋ, ਸਾਰੀਆਂ ਅਜਮਤਾਂ ਤੁਹਾਡੇ ਵਿੱਚ ਹਨ, ਤੁਹਾਡੇ ਕੋਲ ਬਹੁਤ ਲੋਕ ਆਉਂਦੇ ਨੇ ਆਪਣੇ ਦੁੱਖਾਂ ਦੀ ਨਿਰਵਿਰਤੀ ਵਾਸਤੇ। ਜਿਹੜਾ ਤੁਹਾਡੇ ਬੂਹੇ ਤੇ ਆਉਂਦਾ ਬਾਬਾ ਜੀ, ਤੁਸੀਂ ਉਹਦੇ ਦੁੱਖ ਦੂਰ ਕਰ ਦਿੰਦੇ ਹੋ। ਤੁਹਾਡੀ ਇਸੇ ਕਰਕੇ ਸਾਰੇ ਪਾਸੇ ਬੜੀ ਕੀਮਤੀ ਹੈ, ਸਾਰੇ ਪਾਸੇ ਤੁਹਾਡਾ ਜਸ ਹੈ, ਸਾਰੇ ਪਿੰਡਾਂ ਵਿੱਚ, ਸਾਡੇ ਪਿੰਡ ਵਿੱਚ ਵੀ, ਆਲੇ ਦੁਆਲੇ ਇਲਾਕੇ ਵਿੱਚ ਵੀ, ਸਭ ਦੁਨੀਆਂ ਤੁਹਾਨੂੰ ਮੰਨਦੀ ਹੈ, ਕਿਉਂਕਿ ਤੁਸੀਂ ਦੁੱਖਾਂ ਨੂੰ ਦੂਰ ਕਰਦੇ ਹੋ। ਸਾਰੇ ਪਿੰਡਾਂ ਵਿੱਚ, ਇਲਾਕੇ ਵਿੱਚ ਤੁਹਾਡੀ ਬੜੀ ਜੈ ਜੈਕਾਰ ਹੈ ਬਾਬਾ ਜੀ। ਅਸੀਂ ਸਾਰੇ ਪਿੰਡ ਦੇ ਜੱਟ ਜ਼ਿਮੀਦਾਰ ਤੁਹਾਡੀ ਸ਼ਰਨ ਚ ਆਏ ਹਾਂ ਬਾਬਾ ਜੀ, ਬਾਬਾ ਜੀ ਸਾਡੀ ਕਾਮਨਾ ਪੂਰੀ ਕਰੋ। ਹੁਣ ਜਦੋਂ ਸਾਰੇ ਜ਼ਿਮੀਦਾਰਾਂ ਨੇ, ਖਹਿਰਿਆਂ ਨੇ ਉਸ ਤਪੇ ਦੀ ਤਾਰੀਫ ਕੀਤੀ, ਆਪਣੀ ਬੇਨਤੀ ਕਰਨ ਵਾਸਤੇ ਰਾਹ ਬਣਾਇਆ, ਤਪਾ ਬੜਾ ਖੁਸ਼ ਹੋਇਆ। ਆਪਣੀ ਵਡਿਆਈ ਸੁਣ ਕੇ ਖੁਸ਼ ਹੋਣਾ, 99% ਲੋਕਾਂ ਨੂੰ ਚੰਗਾ ਲੱਗਦਾ ਵੀ ਮੇਰੀ ਵਡਿਆਈ ਹੋਵੇ। ਇੱਕ ਗੁਰੂ ਨਾਨਕ ਜੀ ਹੈ, ਜਿਹਨੂੰ ਆਪਣੀ ਵਡਿਆਈ ਸੁਣ ਕੇ ਖੁਸ਼ੀ ਨਹੀਂ ਹੁੰਦੀ, ਆਪਣੀ ਨਿੰਦਾ ਸੁਣ ਕੇ ਦੁਖੀ ਨਹੀਂ ਹੁੰਦੀ। ਬਾਕੀ ਸਾਰੇ ਮਾਪੜ ਤਾਂ ਆਪਣੀ ਵਡਿਆਈ ਸੁਣ ਕੇ ਖੁਸ਼ ਹੁੰਦੇ ਆ ਆਪਾਂ ਦੁੱਖਾਂ ਵਿੱਚ। ਤੋ ਉਹ ਸਭਾ ਵੀ ਸਾਡੇ ਵਰਗਿਆਂ ਵਿੱਚ ਨਹੀਂ ਸੀ, ਕਿ ਸੰਤ ਤਾਂ ਹੈ ਨਹੀਂ ਸੀ, ਵਿਖਾਵਾ ਸੀ ਸੰਤਾਂ ਵਾਲਾ। ਖੁਸ਼ ਹੋਇਆ ਬੜਾ ਵੀ ਲੋਕ ਮੇਰੀ ਵਡਿਆਈ ਕਰ ਰਹੇ ਨੇ। ਅਹੰਕਾਰ ਹੋਰ ਵੱਧ ਗਿਆ ਕਿ ਸਾਰੇ ਬੰਦੇ ਕਿੰਨੇ ਬੁੱਧ ਮੇਰੇ ਆਖੇ ਲੱਗਦੇ ਨੇ, ਮੇਰੀ ਆਗਿਆ ਮੰਨਦੇ ਨੇ, ਮੇਰੇ ਤੋਂ ਹੀ ਬਾਹਰ ਹੋ ਨਹੀਂ ਸਕਦੇ, ਇਹ ਸਾਰੀਆਂ ਮੇਰੀਆਂ ਭੇਟਾਂ ਨੇ। ਏਦਾਂ ਇਹ ਪਖੰਡੀ ਸਾਹ ਸਮਝੇ ਲੋਕਾਂ ਨੂੰ, ਅਸੀਂ ਜਾਂ ਉਹਨੂੰ ਬ੍ਰਹਮ ਗਿਆਨ ਦੀ ਸਾਧੂ ਸੁਣ ਕੇ ਦੇ ਮੱਥਾ ਤੇ ਉਹ ਸਮਝਦੇ ਨੇ ਸਾਡੀਆਂ ਭੇਟਾਂ ਨਾ ਸਾਡੇ ਮਗਰ ਲੱਗੇ ਹੋਏ। ਸਰਦਾਰ ਸੰਗਤ ਜੀ ਇਹੋ ਜਿਹਾ ਬੰਦਾ ਸੀ, ਉਹ ਆਪਣੀ ਸੰਗਤ ਨੂੰ ਕਹਿੰਦਾ ਇਹ ਸਾਰੇ ਮੇਰੇ ਮਗਰ ਲੱਗਦੇ, ਮੇਰੀ ਕਹਿਣਾ ਮੰਨਦੇ ਮੇਰਾ। ਹਾਂ ਜੀ, ਤੁਸੀਂ ਮੇਰੇ ਬੜੇ ਪੱਕੇ ਭਗਤ ਹੋ,
ਸਾਨੂੰ ਕਾਮਨਾ ਦਰਬਾਰਾ
ਜੋ ਤੁਸੀਂ ਮੰਗੋ ਮੈਂ ਤੁਹਾਨੂੰ ਨਾ ਥੋੜੀ ਕਰਨੀ, ਜੋ ਤੁਸੀਂ ਕਾਮਨਾ ਕਰਦੇ ਹੋ ਮੈਂ ਦਿੰਦਾ ਹੀ ਹਾਂ। ਅੱਜ ਤੱਕ ਤੁਹਾਡਾ ਕੰਮ ਕਿਹੜਾ ਰੁਕਣ ਦਿੱਤਾ ਮੈਂ? ਹਾਂਜੀ, ਸਾਰੇ ਮੇਰੇ ਸੇਵਕ ਹੋ, ਮੇਰੇ ਨਾਲ ਤੁਹਾਡਾ ਪਿਆਰ ਹੈ ਤੇ ਮੈਂ ਫਿਰ ਤੁਹਾਡੇ ਵਾਸਤੇ ਹਰ ਵੇਲੇ ਖੁੱਲ੍ਹੇ ਖੁੱਲ੍ਹੇ ਰੱਖਦਾ, ਮੈਂ ਇਹ ਕਰ ਦਿੰਦਾ ਮੈਂ ਉਹ ਕਰ ਦਿੰਦਾ। ਹਾਂਜੀ, ਤੁਸੀਂ ਮੇਰੇ ਚਰਨਾਂ ਦੀ ਸੇਵਾ ਕਰੋ, ਮੇਰੇ ਪੈਰਾਂ 'ਤੇ ਮੱਥਾ ਟੇਕਦੇ ਤੇ ਮੈਂ ਤੁਹਾਡੇ ਦੁੱਖ ਦਾ ਦੂਰ ਕਰਦਾ। ਮੈਂ ਅੱਜ ਤੱਕ ਤੁਹਾਨੂੰ ਕੋਈ ਤਕਲੀਫ ਆਉਣ ਦਿੱਤੀ, ਤੁਹਾਡੇ ਪਿੰਡ 'ਚ ਕਦੇ ਮੁਸੀਬਤ ਨਹੀਂ ਆਉਣ ਦਿੰਦਾ। ਇਹ ਸਾਡੇ ਜ਼ਿਮੀਦਾਰਾਂ ਨੂੰ ਹੋਇਆ ਵੀ ਹੁਣ ਬਾਬਾ ਸੱਜਿਆ ਹੋਇਆ ਸਾਡੇ ਤੋਂ ਦਵੇਗਾ ਸਾਨੂੰ। ਸਾਰੇ ਜੱਟਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਤਬਾਹੀ ਸੁਣ, ਹੁਣ ਜਿਹੜੀ ਮੁਸੀਬਤ ਪਈ ਉਹਦਾ ਹੱਲ ਕੱਢੋ। ਮੁਸੀਬਤ ਪਾਣੀ ਨਹੀਂ ਲੱਭ ਰਿਹਾ, ਮਹਾਰਾਜ ਖੇਤੀ ਸੁੱਕਦੀ ਜਾ ਰਹੀ ਹੈ,
ਵਰਖਾ ਧਰਾ
ਬਹੁਤ ਵਰਖਾ ਪਿਛਲੇ ਵਾਰ ਹੋਈ ਸੀ, ਅਸੀਂ ਬੀਜ ਦਿੱਤੀ ਸੀ, ਜੀਰੀ ਝੋਨਾ ਬੀਜ ਦਿੱਤਾ ਸੀ, ਮਹਾਰਾਜ ਉਗ ਵੀ ਪਏ ਸਨ, ਹਰਾ ਰੰਗ ਹੋ ਗਿਆ ਸੀ ਸਾਰੇ ਪਾਸੇ, ਇਹ ਵੱਧ ਵੀ ਗਈ ਸੀ, ਕੋਈ ਹੋਰ ਬਿਮਾਰੀ ਵੀ ਨਹੀਂ ਲੱਗੀ, ਹੁਣ ਫਸਲ ਜਦੋਂ ਨੇੜੇ ਲੱਗੀ ਤੇ ਆਹ ਤਾਂ ਜਗੋਂ ਸੀ ਹੈ,
ਅਤੇ ਮੇਘ ਬਿਲਮ ਆਏ
ਪਾਣੀ, ਹੁਣ ਮੇਘ ਨੂੰ ਬਦਲ ਨਹੀਂ ਪੈਂਦੇ, ਤੇ ਬਾਬਾ ਜੀ ਜੇ ਇਹ ਮੀਂਹ ਨਾ ਪਿਆ ਅਸੀਂ ਪੁੱਜੜ ਪੁੱਜੜ ਜਾਵਾਂਗੇ, ਸਾਡੀ ਇਹ ਸਾਰੀ ਫਸਲ ਤਬਾਹ ਹੋ ਜਾਏਗੀ।
ਬਿਨਾਂ
ਪਾਣੀ ਦੇ ਕਿੰਨਾ ਸਮਾਂ ਬੀਤ ਗਿਆ ਬਾਬਾ ਜੀ,
ਹਰੀ ਬੱਤੀ ਸਤਲੀ ਕਮਲਾਨੀ,
ਜਿੰਨੀ ਹਰੀ ਸੀ ਉਹ ਸਾਰੀ ਖੇਤੀ ਹੁਣ ਪੀੜੀ ਭੂਕ ਹੋ ਗਈ ਹੈ, ਕਮਲਾ ਗਈ ਹੈ ਤੇ ਬਸ ਥੋੜ੍ਹੇ ਦਿਨਾਂ 'ਚ ਸੜ ਜਾਣੀ ਹੈ। ਖੇਤਾਂ ਦੇ ਆਨਣਾ ਹੋਇਆ ਬਾਬਾ ਜੀ, ਸਾਡੀ ਜ਼ਿੰਦਗੀ ਤੇ ਜੀਵਨ ਵਿੱਚ ਵੀ ਸ਼ੰਕਾ ਹੈ, ਫਿਰ ਮਰ ਜਾਣਗੇ ਭੁੱਖਾਂ ਇਸ ਕਰਕੇ ਬਾਬਾ ਜੀ ਕਿਰਪਾ ਜੀ ਕਿਰਪਾ ਕਰੋ ਸਾਡੇ ਤੇ, ਮੀਂਹ ਪੈ ਜਾਵੇ ਤੇ ਸਾਡਾ ਦੁੱਖ ਕੱਟਿਆ ਜਾਵੇ। ਤਬੇ ਨੇ ਜਦੋਂ ਇਹ ਗੱਲ ਸੁਣੀ ਉਹਨੇ ਸੋਚਿਆ ਆਪਣੇ ਮਨ ਵਿੱਚ, ਮੁਰਗੀ ਫਸ ਗਈ ਸਾਡੇ, ਹੁਣ ਗੱਲ ਬਣੀ, ਹੁਣ ਸੁਣਾਵਾਂਗਾ ਮੈਂ ਆਪਣੇ ਮਨ ਦੀ ਮਰਜ਼ੀ ਇਹਨਾਂ ਕੋਲੋਂ। ਹਾਂਜੀ, ਕਿਉਂਕਿ ਉਹ ਤਪਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬੜੀ ਈਰਖਾ ਕਰਦਾ ਸੀ, ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ, ਉਹ ਸੜਦਾ ਸੀ ਵੀ ਮੈਂ ਤਪਾ ਹਾਂ, ਮੈਂ ਤਪ ਕੀਤਾ, ਇਹ ਪਿੰਡ ਵਾਲੇ ਮੇਰੇ ਸੇਵਕ ਨੇ, ਮੇਰੇ ਕੋਲ 100-200 ਬੰਦਾ ਹੀ ਮੱਥਾ ਟੇਕਣ ਆਉਂਦਾ, ਤੇ ਉਹ ਖੱਤਰੀ ਕੋਲ ਘੱਟੋ ਘੱਟ ਹਜ਼ਾਰਾਂ ਬੰਦਾ ਰੋਜ਼ ਮੱਥਾ ਟੇਕਣ ਆਉਂਦਾ। ਗੁਰੂ ਅੰਗਦ ਦੇਵ ਜੀ ਕੋਲ ਦੂਰੋਂ ਦੂਰੋਂ ਸੰਗਤ ਆਉਂਦੇ ਸੀ, ਉਹਦੇ ਕੋਲ ਪਿੰਡ ਵਾਲੇ ਹੀ ਆਉਂਦੇ ਸੀ, ਉਹ ਸੜਦਾ ਸੀ ਈਰਖਾ ਕਰਦਾ ਸੀ।
ਹਾਂਜੀ, ਆਏ ਸਿੱਖ ਘਨੇਰੇ
ਬਾਹਰੋਂ ਸਿੱਖ ਆਉਂਦੇ ਮੱਥਾ ਟੇਕਣ ਤੋਂ, ਲਾਹੌਰ ਤੋਂ ਆਉਂਦਾ, ਕਸ਼ਮੀਰ ਤੋਂ, ਫਿਰ ਮੁਲਤਾਨ ਤੋਂ, ਫਿਰ ਦਿੱਲੀ ਤੋਂ, ਕਿਤੋਂ ਕਿਤੋਂ ਸਿੱਖ ਆਉਂਦੇ ਮੱਥਾ ਟੇਕਣ। ਦੂਰੋਂ ਦੂਰੋਂ ਆ ਕੇ ਗੁਰੂ ਦੇ ਡੇਰੇ 'ਚ ਲੈ ਕੇ ਸੇਵਾ ਕਰਦੇ ਨੇ, ਨਾਮ ਜਪਦੇ ਨੇ, ਕੀਰਤਨ ਸੁਣਦੇ ਨੇ, ਕਥਾ ਸੁਣਾਉਂਦੇ ਨੇ, ਫਿਰ ਲਿਆਉਂਦੇ ਨੇ ਘਰਾਂ ਨੂੰ। ਉਹਨਾਂ ਗੁਰੂ ਦੇ ਸਿੱਖਾਂ ਦੇ ਲੱਗੇ ਹੋਏ ਜੋੜਦੇ ਲਿਆ ਨੂੰ ਵੇਖਦੇ ਕਿ ਤਪਸ ਸਰਦਾ ਦੁਖੀ ਹੁੰਦਾ। ਮਹਾਰਾਜ ਜੀ ਗੁਰਤਾ ਗਾਦੀ ਦੀ ਵਡਿਆਈ ਨੂੰ ਵੇਖ ਕੇ ਸਹਿ ਨਹੀਂ ਸਕਦਾ,
ਮਾਂ ਦਾ ਕੋਈ ਚਿੰਤਾ ਕਰਦਾ
ਤੇ ਮਨ ਦੇ ਵਿੱਚ ਚਿੰਤਾ ਕਰਦਾ ਹੈ ਪਤਾ ਤੇ ਇਹ ਗੁਰੂ ਅੰਗਦ ਇੱਥੇ ਕਿਉਂ ਆ ਕੇ ਬਹਿ ਗਿਆ ਇਹਦੇ ਆਉਣ ਨਾਲ ਮੇਰਾ ਕੰਮ ਹੋਰ ਘੱਟ ਗਿਆ ਮੇਰਾ ਪ੍ਰਤਾਪ ਘੱਟ ਗਿਆ
ਮਹਾਂਸੂਵਾ ਕਰਦਾ
ਬਹੁਤ ਈਰਖਾ ਕਰਦਾ ਗੁਰੂ ਜੀ ਦੇ ਨਾਲ ਫਿਰ ਮਨ ਚ ਸੋਚਦਾ ਕਿ ਜਿਹੜੇ ਖੇਡੇ ਨੇ ਇਹ ਮੇਰੇ ਸੇਵਕ ਨੇ ਸਾਰੇ
ਮੈਨੂੰ
ਹੋਵੇ ਕਿ ਇਹਨਾਂ ਨੂੰ ਵੀ ਗੁਰੂ ਅੰਗਦ ਆਪਣੇ ਮਗਰ ਲਾ ਲਵੇ ਕਿਉਂਕਿ ਇਹਨਾਂ ਉੱਤੇ ਵੀ ਆਪਣਾ ਗਲਬਾ ਨਾ ਪਾ ਲਵੇ ਮੈਂ ਤਾਂ ਕੋਈ ਮਰ ਗਿਆ ਮੇਰਾ ਤਾਂ ਮੈਂ ਕੋਈ ਨਾ ਰਿਹਾ ਜੇ ਇਹ ਵੀ ਚਲੇ ਗਏ ਇਹ ਹੀ ਮੇਰੇ ਕੋਲ ਪੂਜਾ ਕਰਨ ਵਾਲੇ ਨੇ ਤੇ ਮੈਨੂੰ ਛੱਡ ਕੇ ਦੂਜੇ ਪਾਸੇ ਚਲੇ ਜਾਣਗੇ ਫਿਰ ਮੇਰਾ ਕੀ ਬਣੇਗਾ
ਜਾਂ ਤੇ ਡਰ ਤੇ ਰਹਿਤ ਔਰ ਮਾਨੋ
ਇਸ ਕਰਕੇ ਮਨ ਡਰਦਾ ਰਹਿੰਦਾ ਹੈ
ਇਸ ਵਾਸਤੇ ਤੇ ਕੋਈ ਨਿੰਦਾ ਨਿੰਦੇ ਤਰ੍ਹਾਂ ਨਹੀਂ
ਹੈ ਰਾਤ ਨੂੰ ਅੰਦਰ ਤੇ ਜੀ ਨਿੰਦਾ ਕਰਦਾ ਜਦੋਂ ਕੋ ਗੱਲ ਹੁੰਦੀ ਹੈ ਔਰ ਮਹਾਰਾਜ ਦੀ ਭੰਡੀ ਕਰਦਾ ਰਾਜ ਕੇ ਕਰਦਾ ਗੁਰੂ ਮਹਾਰਾਜ ਦੀ ਜਿਹੜੀ ਵਡਿਆਈ ਹੈ ਗੁਰੂ ਅੰਗਦ ਦੇਵ ਜੀ ਦੀ ਕੀਰਤੀ ਹੈ ਉਹ ਤਾਂ ਚੰਦਰਮਾ ਦੀ ਚਾਂਦਨੀ ਦੀ ਤਰ੍ਹਾਂ ਪ੍ਰਕਾਸ਼ ਹੋ ਰਹੀ ਘਰ ਘਰ ਪਹੁੰਚੀ ਰਹੀ ਉਹ ਚੋਰ ਹੈ ਚੋਰ ਨੂੰ ਚਾਂਦਨੀ ਚੰਗੀ ਨਹੀਂ ਲੱਗਦੀ ਪੂਰਨਮਾਸ਼ੀ ਦੀ ਰਾਤ ਨੂੰ ਚੋਰ ਔਖਾ ਹੁੰਦਾ ਕਿਉਂ ਉਹਨੂੰ ਚੋਰੀ ਕਰਨ ਦੀ ਦਿੱਕਤ ਹੁੰਦੀ ਮੇਰੀ ਰਾਤ ਉੱਥੇ ਕੁਛ ਹੁੰਦਾ ਡਰ ਲੱਗ ਜਾਂਦਾ ਗੁਰੂ ਦੀ ਕੀਰਤੀ ਦਾ ਚਾਨਣ ਇਤਨਾ ਹੈ ਉਹਨੂੰ ਦੇਖ ਕੇ ਉਹ ਚੋਰ ਤਪਾ ਦੁਖੀ ਹੁੰਦਾ ਹੈ ਉਹ ਤਪਾ ਮਨ ਦੇ ਵਿੱਚ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਘੱਟ ਜਾਵੇ ਤੇ ਮੇਰੀ ਵਡਿਆਈ ਉਹਨੇ ਫਿਰ ਆਖਿਆ ਤਾਂ ਹੁਣ ਗੱਲ ਨਹੀਂ ਇੰਨੇ ਸਾਲਾਂ ਤੋਂ ਜਿਹੜਾ ਦੁੱਖ ਭੋਗ ਰਿਹਾ ਸੀ ਹੁਣ ਇਹਨੂੰ ਕੱਟਾਂ ਉਹਨੇ ਵੇਖਿਆ ਵੀ ਹੁਣ ਜੱਟ ਮੇਰੇ ਕਾਬੂ ਆਏ ਨੇ ਇਹਨਾਂ ਨੂੰ ਮੈਂ ਚਾਬੀ ਦਿਆਂ ਤੇ ਕੰਮ ਕਰਵਾ ਲਵਾਂ ਉਹਨੇ ਸਾਰੇ ਚਿਹਰੇ ਨੂੰ ਕਿਉਂ ਆਖਿਆ ਉਹ ਕਹਿ ਰਹੇ ਹੋ ਤੁਸੀਂ ਸਭ ਜਾਣਦੇ ਹੋ ਸਿਆਣੇ ਹੋ ਤੁਸੀਂ ਸਾਨੂੰ ਸਭ ਪਤਾ ਨਹੀਂ ਕਿਉਂ ਨਹੀਂ ਪੈ ਰਿਹਾ ਨਹੀਂ ਪਤਾ ਕਿਉਂ ਨਹੀਂ ਪੈਂਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਾਰੇ ਬਜ਼ੁਰਗ ਹੋ ਸਿਆਣੇ ਹੋ ਜ਼ਿਮੀਦਾਰ ਹੋ ਤੁਹਾਨੂੰ ਪਿੰਡ ਵਿੱਚ ਰਹਿੰਦਿਆਂ ਵੀ ਪਤਾ ਨਹੀਂ ਕੀ ਹੋਇਆ ਜਾਣ ਬੁੱਝ ਕੇ ਤੁਸੀਂ ਅਣਜਾਣ ਹੋਏ ਫਿਰਦੇ ਤੁਹਾਡੇ ਪਿੰਡ ਜੱਟਾਂ ਦੇ ਪਿੰਡ ਇੱਕ ਖੱਤਰੀ ਦੀ ਕਾਬੂ ਆਉਂਦਾ ਪਿੰਡ ਉਹ ਇੱਕ ਖੱਤਰੀ ਤੁਹਾਡੇ ਪਿੰਡ ਚ ਰਹਿੰਦਾ ਹੈ
ਅਪਰਾਧ ਕਰਕੇ ਕੀ ਰਿਹਾ
ਉਹ ਬੜਾ ਵੱਡਾ ਅਪਰਾਧ ਕਰਦਾ ਬਹੁਤ ਵੱਡਾ ਗੁਨਾਹ ਕਰ ਰਿਹਾ ਹਾਂਜੀ ਜਿਹਦਾ ਪਹਿਲਾ ਨਾਮ ਸੀ ਲੈਣਾ ਭਾਈ ਲੈਣਾ ਹਾਂਜੀ ਉਹਦਾ ਨਾਮ ਉਹਨੇ ਆਪ ਬਦਲ ਲਿਆ ਉਹਦਾ ਨਾਮ ਗੁਰੂ ਅੰਗਦ ਰੱਖ ਦਿੱਤਾ ਸਾਰਿਆਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ ਪਹਿਲਾਂ ਨਾਂ ਜਿਹੜਾ ਲੈਣਾ ਹੀ ਉਹ ਫਿਰ ਵੀ ਮਨ ਦਾ ਪੁੱਤਰ ਸਾਰਿਆਂ ਨੂੰ ਪਤਾ ਅਸੀਂ ਵੀ ਦੇਖਦੇ ਹਾਂ ਬਚਪਨ ਤੋਂ ਜਾਣਦੇ ਤੁਸੀਂ ਵੀ ਜਾਣਦੇ ਉਹ ਕੀ ਸੀਗਾ ਇਸ ਪਿੰਡ ਦਾ ਇੱਕ ਖੱਤਰੀ ਅੱਜ ਦੁਨੀਆਂ ਦਾ ਗੁਰੂ ਬਣ ਕੇ ਬਹਿ ਗਿਆ ਆਪਣਾ ਨਾਂ ਹੋਰ ਦਾ ਹੋਰ ਰੱਖਵਾ ਲੈ ਨਾਂ ਬਦਲ ਲਿਆ ਪਹਿਲਾਂ ਤੇ ਲੈਣਾ ਸੀ ਹੁਣ ਉਹ ਗੁਰੂ ਅੰਗਦ ਬਣ ਗਿਆ ਸਾਧ ਸੰਗਤ ਦੇ ਕਿਸੇ ਵਿਦਵਾਨ ਨੇ ਦੇਖਿਆ ਕਿ ਚੰਗੇ ਬੰਦਿਆਂ ਦੀ ਕੋਈ ਚੰਗਿਆਈ ਕੋਈ ਵੀ ਚੰਗਿਆਈ ਹੋਵੇ ਮੁੰਡਕ ਉਹਨੂੰ ਬੁਰਿਆਈ ਬਣਾ ਕੇ ਪੇਸ਼ ਕਰਦੇ ਉਹਨਾਂ ਦੀ ਖੂਬੀ ਨੂੰ ਵੀ ਉਹ ਉਹਨਾਂ ਦੀ ਬਹੁਤ ਵੱਡੀ ਗਲਤੀ ਬਣਾ ਕੇ ਕਿਰਪਾ ਦੇਖੋ ਜੀ ਹਾਲਾਂਕਿ ਇਹ ਨਾਮ ਗੁਰੂ ਅੰਗਦ ਦੇਵ ਜੀ ਆਪ ਤਾਂ ਨਹੀਂ ਰੱਖਿਆ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਤੂੰ ਰਹਿਣਾ ਅਸੀਂ ਦੇਣਾ ਭਾਈ ਰਹਿਣਿਆ ਤੇਰਾ ਨਾਮ ਅਸੀਂ ਕਰ ਦਿੱਤਾ ਅੰਗਦ ਤੂੰ ਸਾਡੇ ਅੰਗਣਾ ਰਹਿ ਉਦੋਂ ਬਣੇ ਗੁਰੂ ਅੰਗਦ ਦੇਵ ਨਾਂ ਤਾਂ ਗੁਰੂ ਨੇ ਬਦਲਿਆ ਪਰ ਉਹ ਸਫ਼ਰ ਕਹਿੰਦਾ ਇਹਨੇ ਆਪਣਾ ਨਾਂ ਬਦਲ ਲਿਆ ਨਾਂ ਕਿਉਂ ਬਦਲੇ ਇਹਨੂੰ ਪੁੱਛ ਹਾਂਜੀ ਕਿਸੋਂ ਕਿਸੋਂ ਲੋਕ ਸੁਣਦੇ ਨੇ ਇਕੱਠੇ ਹੋ ਕੇ ਇੱਥੇ ਆ ਜਾਂਦੇ ਨੇ ਤੇ ਇੱਥੇ ਪਤਾ ਨਹੀਂ ਕੀ ਗਾਉਂਦੇ ਰਹਿੰਦੇ ਨੇ ਉਹ ਕੀਰਤਨ ਨੂੰ ਕਹਿੰਦਾ ਗਾਉਂਦੇ ਰਹਿੰਦੇ ਨੇ ਕਹਿੰਦੇ ਪਤਾ ਨਹੀਂ ਜੋ ਦੀ ਇੱਥੇ ਢੋਲਕੀਆਂ ਵਾਜੇ ਵਜਾਈ ਜਾਂਦੇ ਨੇ, ਸਰਬਾਬਾਂ ਵਜਾਈ ਜਾਂਦੇ ਨੇ ਅਤੇ ਆ ਕੇ ਬੜੀ ਭੀੜ ਇਕੱਠੀ ਕਰ ਲੈਂਦੇ ਨੇ।
ਹਾਂਜੀ, ਦੇਖਦੇ ਹਾਂ ਮਸਜਿਦ ਬਹੁਤ ਅਨੇਕੀ
ਸਾਰੇ ਇੱਕ ਦ੍ਰਿਸ਼ਟੀ ਨੂੰ ਮੱਥਾ ਟੇਕ ਰਹੇ ਨੇ, ਬੜੀ ਅਨੇਕੀ ਬਹੁਤ ਗਲਤ ਹੈਗਾ। ਦ੍ਰਿਸ਼ਟੀ ਆਦਮੀ ਨੂੰ ਮੱਥਾ ਚੁਕਾਉਣ ਦਾ ਕੋਈ ਹੱਕ ਨਹੀਂ,
ਨਹੀਂ ਸਾਧ ਆਪਾਂ ਨੂੰ ਗ੍ਰਹਿਸਤੀ ਦਿੱਤੀ,
ਨਾਲੇ ਉਹ ਸਾਧ ਨਹੀਂ ਨਾ, ਉਹ ਗ੍ਰਹਿਸਤੀ ਹੈ, ਉਹਦੇ ਬੱਚੇ ਹੈ, ਉਹਦੀ ਪਤਨੀ ਹੈ, ਉਹਨੂੰ ਕੀ ਹੱਕ ਹੈ ਵੀ ਆਪਣੇ ਪੈਰਾਂ 'ਤੇ ਮੱਥਾ ਟੇਕਵਾ ਕੇ ਸਾਰੇ ਉਹਨੂੰ ਮੱਥਾ ਟੇਕਦੇ। ਤੁਹਾਡੇ ਪਿੰਡ 'ਚ ਪਾਪ ਹੋ ਰਿਹਾ, ਤੁਹਾਡੇ ਪਿੰਡ 'ਚ ਇਹ ਪਾਪ ਹੋ ਰਿਹਾ ਵੀ ਗ੍ਰਹਿਸਤੀ ਬੰਦਾ ਗੁਰੂ ਬਣਿਆ ਹੋਇਆ। ਹਾਂਜੀ,
ਕਰਦੇ ਪਜਾਉਣ ਲੋਕਾਂ ਦੇ ਪਾਸ,
ਲੋਕਾਂ ਕੋਲ ਆਪਣੇ ਪੈਰ ਪਜਵਾਉਂਦਾ ਹੈ, ਸਾਰੇ ਉਹਨੂੰ ਮੱਥਾ ਟੇਕਦੇ ਨੇ ਆ ਕੇ। ਬੈਠਦਾ ਗੁਰੂ ਬਣਦਾ, ਸਾਰੇ ਉਹਨੂੰ ਗੁਰੂ ਜੀ ਗੁਰੂ ਜੀ ਗੁਰੂ ਜੀ ਕਰਦੇ ਨੇ। ਹਾਂਜੀ,
ਜੇ ਅਸਪਤੀ ਸਾਧਿਤ ਹੋਵੇ,
ਜੇ ਉਹ ਗੁਰੂ ਬਣਨਾ ਹੀ ਚਾਹੁੰਦਾ, ਇੰਨੇ ਸ਼ੌਂਕ ਹੈ ਗੁਰੂ ਬਣਨ ਦਾ,
ਸਾਨੂੰ
ਚਾਹੀਦਾ ਕੰਮ ਤੇ ਕੰਮ ਕੱਪੜੇ ਤੇ ਧਰਮੇ ਰੰਗ ਦੇ ਚਾਹ ਲਵੇ, ਚਿੱਟੇ ਕੱਪੜੇ ਪਾਉਂਦਾ, ਸਾਦੇ ਗ੍ਰਿਸਤੀਆਂ ਵਾਲੇ ਕੱਪੜੇ ਪਾਉਂਦਾ, ਗ੍ਰਿਸਤੀਆਂ ਵਾਲੇ ਕੱਪੜੇ ਪਾ ਕੇ ਗੁਰੂ ਕਿਵੇਂ ਬਣ ਗਏ? ਜੇ ਗੁਰੂ ਬਣਨਾ ਸੀ ਤਾਂ ਘੱਟੋ ਘੱਟ ਕੱਪੜੇ ਤਾਂ ਗੁਰੂਆਂ ਵਾਲੇ ਭਰਵੇਂ ਰੰਗ ਦੇ ਕਪਾਏ ਰੰਗ ਦੇ ਪਾ ਲੈਂਦਾ, ਫਿਰ ਬਹਿ ਜਾਵੇ ਕਿਸੇ ਦੂਸਰੇ ਪਿੰਡ ਜਾ ਕੇ। ਇਸ ਪਿੰਡ 'ਚ ਮੰਨਣਾ ਨਹੀਂ ਕਿਸੇ ਨੂੰ, ਉਹ ਇੱਥੇ ਆਪਣੇ ਪਿੰਡ ਹੀ ਬੈਠੇ, ਆਪਣੇ ਘਰ ਹੀ ਬੈਠੇ, ਫਿਰ ਗੁਰੂ ਬਣਿਆ। ਕੱਪੜੇ ਵੀ ਗ੍ਰਿਸਤੀਆਂ ਵਾਲੇ ਨੇ, ਪਤਨੀ ਵੀ ਹੈ, ਬੱਚੇ ਵੀ ਹਨ। ਹਾਂਜੀ, ਆਪਣੇ ਪਰਿਵਾਰ ਤੋਂ ਵੱਖਰਾ ਹੁੰਦਾ, ਘਰਬਾਰ ਤੋਂ ਦੂਰ ਹੁੰਦਾ, ਪੁਰਾਣੇ ਕੱਪੜੇ ਪਾਏ ਹੁੰਦੇ, ਫਿਰ ਅਸੀਂ ਵੀ ਮੰਨ ਲੈਂਦੇ ਵੀ ਚਲੋ ਇਹ ਗੁਰੂ ਹੈ, ਤਿਆਗੀ ਹੈ, ਤਿਆਗਿਆ ਤਾਂ ਉਹਨੇ ਕੁਛ ਵੀ ਨਹੀਂ ਅਤੇ ਗੁਰੂ ਬਣਿਆ ਫਿਰਦਾ ਹੈ। ਉਹ ਪਤਾ ਨਹੀਂ ਕਿਹੜੇ ਆਸਰੇ 'ਤੇ ਗੁਰੂ ਬਣਿਆ, ਕਿਹੜੇ ਪੰਥ ਨੂੰ ਚਲਾ ਰਿਹਾ, ਉਹ ਕੀ ਉਹਦਾ ਪੰਥ ਹੈ, ਕੀ ਉਹਦਾ ਮੰਤਵ ਹੈ, ਕੋਈ ਸਮਝ ਨਹੀਂ ਆਉਂਦੀ।
ਕਰਦੇ ਪੰਜਾਬ ਨੇ ਪੁਲਿਸ ਮਨਾਏ,
ਹਾਂ ਸਾਰਿਆਂ ਵਿੱਚ ਆਪਣੇ ਪੈਰ ਪਜਾਉਂਦਾ ਗੁਰੂ ਬਣਿਆ ਹੋਇਆ, ਤੇ ਫਿਰ ਵੀ ਉਹਨੂੰ ਸਾਰੇ ਗੁਰੂ ਮੰਨੀ ਜਾਂਦੇ। ਇਹ ਫਿਰ ਦੱਸੋ ਜੇ ਏਡਾ ਪਾਪ ਆਪਣੇ ਪਿੰਡ 'ਚ ਹੋ ਰਿਹਾ, ਮੀਂਹ ਕਿਵੇਂ ਪਵੇ, ਕਿਉਂਕਿ ਪੈ ਨਹੀਂ ਸਕਦਾ ਵੀ ਹੁਣ। ਹਾਂਜੀ, ਆਪਣੀ ਪਤਨੀ ਆਪਣੇ ਬੱਚਿਆਂ ਵਿੱਚ ਰਹਿੰਦਾ ਹੈ, ਲੋਕਾਂ ਕੋਲੋਂ ਪੂਜਾ ਵੀ ਕਰਾਉਂਦਾ ਹੈ। ਤੁਸੀਂ ਵੀ ਸਿਆਣੇ ਹੋ, ਵਿਚਾਰ ਹੋ, ਦੱਸੋ, ਤੁਸੀਂ ਦੱਸੋ, ਇਹ ਠੀਕ ਹੈ? ਆਪਣੀ ਗੱਲ ਨੂੰ ਪੱਕੀ ਕਰਨ ਦੀ ਉਹਨਾਂ ਗੱਲ, ਤੁਸੀਂ ਦੱਸੋ ਇਹ ਠੀਕ ਹੈ? ਇੱਕ ਗ੍ਰਿਸਤੀ ਬੰਦਾ ਬਾਲ ਬੱਚੜਦਾਰ, ਉਹ ਬਣ ਕੇ ਗੁਰੂ ਬਹਿ ਗਿਆ, ਕੱਪੜੇ ਵੀ ਭਰਵੇਂ ਨਹੀਂ ਪਾਏ, ਤੇ ਸਾਡੇ ਸਾਹਮਣੇ ਆਪਣਾ ਨਾਂ ਵੀ ਬਦਲੀ ਗਿਆ, ਤਾਂ ਨਾਂ ਬਦਲਣ ਦੀ ਕੀ ਲੋੜ? ਹਾਂਜੀ, ਉਤਪਾਤ ਹੋਣਾ ਕਿ ਨਹੀਂ ਹੋਣਾ ਤੁਹਾਡੇ ਪਿੰਡ? ਪਾਪ ਕਿੱਡਾ ਵੱਡਾ ਫਿਰ, ਇਹ ਬੜਾ ਵੱਡਾ ਪਾਪ। ਸਾਹ ਸੰਗਤ ਮੂਰਖ ਲੋਕ, ਪਾਪੀ ਲੋਕ, ਪੁੰਨ ਨੂੰ ਪਾਪ ਕਹਿੰਦੇ, ਪਾਪ ਨੂੰ ਪੁੰਨ ਕਹਿੰਦੇ। ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਾਰਤੀ ਕੋ ਆਪਣੀ ਕਹੇ, ਆਪਣਾ ਨੂੰ ਪਾਇਆ, ਮਿੱਠੇ ਨੂੰ ਕੜੂਆ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਮਿੱਠਾ। ਕਲਜੂ ਮਹਾਰਾਜ ਕਹਿੰਦੇ ਹੁੰਦਾ ਕੀ ਹੈ, ਆਉਂਦੇ ਨੂੰ ਜਾਂਦਾ ਕਹਿੰਦੇ, ਜਾਂਦੇ ਨੂੰ ਆਉਂਦਾ ਕਹਿੰਦੇ, ਪੁੱਛਾ ਕੰਮ ਹੈ ਦੁਨੀਆਂ ਦਾ। ਹਾਂਜੀ, ਤੁਸੀਂ ਤਾਂ ਮੇਰੇ ਹੋ, ਤੁਸੀਂ ਤਾਂ ਉਹਨੂੰ ਨਹੀਂ ਮੰਨਦੇ, ਤਾਂ ਮੈਨੂੰ ਪਤਾ ਤੁਹਾਡੇ ਤੇ ਉਹਨਾਂ ਨੂੰ ਨਾਲੇ ਆਪਣੇ ਨਾਲ ਲਾ ਰਿਹਾ, ਕਿਹਾ ਤੁਸੀਂ ਤਾਂ ਉਹਨੂੰ ਨਹੀਂ ਮੰਨਦੇ। ਹਾਂਜੀ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ,
ਤੁਹਾਨੂੰ ਪੁੱਛੋ ਤੁਹਾਨੂੰ ਪੁੱਛ ਕੇ ਦਾਸ
ਵੀ ਤੁਸੀਂ ਸਿਆਣੇ ਹੋ, ਤੁਸੀਂ ਦੇਖੋ ਵੀ ਉਹ ਜਿਹੜਾ ਖੱਤਰੀ ਹੈ, ਉਹਦੇ ਵਚਨ ਕਰਕੇ ਪਿੰਡ ਦੇ ਤਾਂ ਕਸ਼ਟ ਆ ਗਿਆ ਨਾ, ਤੁਸੀਂ ਭਾਵੇਂ ਨਹੀਂ ਮੰਨਦੇ ਪਰ ਪਿੰਡ 'ਚ ਰਹਿੰਦਾ, ਇਸ ਕਰਕੇ ਮੀਂਹ ਨਿਕਲਿਆ।
ਹਾਂਜੀ, ਹੁਣ
ਤੁਸੀਂ ਉਹਨੂੰ ਇੱਥੋਂ ਕੱਢਣ ਦਾ ਹੀ ਕੰਮ ਕਰੋ, ਮੀਂਹ ਪਵਾਉਣ ਦਾ ਮੇਰਾ ਕੰਮ।
ਹਾਂਜੀ,
ਉਹਨੂੰ ਇੱਥੋਂ ਕੱਢ ਜਾਵੇ, ਪਿੰਡ 'ਚੋਂ ਬਾਹਰ ਕੱਢ ਜਾਵੇ ਜਲੰਧਰ ਦੇਵ ਨੂੰ, ਤਾਂ ਮੀਂਹ ਪੈ ਜਾਏਗਾ। ਬਈ ਕਹਿ ਰਹੇ ਹੋ ਤੁਸੀਂ ਸਾਰੇ ਇਕੱਠੇ, ਇੱਕ ਵਾਰੀ ਉਹਨੂੰ ਜਾ ਕੇ ਵਾਰਨਿੰਗ ਦੇ ਦਿਓ, ਇੱਕ ਵਾਰੀ ਉਹਨੂੰ ਕਹਿ ਰਹੇ ਹੋ ਕਿ ਤੂੰ ਕੱਲ੍ਹ ਤੱਕ ਚਲਾ ਜਾ, ਜੇ ਉਹ ਚਲਾ ਜਾਵੇ ਫਿਰ ਮੈਂ ਮੀਂਹ ਪਾ ਦਿਆਂਗਾ, ਤੇ ਜੇ ਉਹ ਨਹੀਂ ਜਾਂਦਾ ਤਾਂ ਤੁਸੀਂ ਉਹਨੂੰ ਫੜ ਕੇ ਕੱਢ ਦਿਓ, ਪਰ ਉਹਨੂੰ ਪਿੰਡ 'ਚ ਨਾ ਰਹਿਣ ਦਿਓ।
ਆਪਣੇ ਗ੍ਰਾਮ ਵਿੱਚ
ਆਪਣੇ ਪਿੰਡੋਂ ਕੱਢ ਦਿਓ, ਤਰਮੀਹ ਪਵਾਉਣਾ ਮੇਰਾ ਕੰਮ ਹੈ।
ਜਦ ਤੋਂ ਗ੍ਰਾਮ ਨਿਕਲੇ ਕਹਿ ਜਾ ਰਹੇ
ਉਹਨਾਂ ਨੂੰ ਗੁਰੂ ਅੰਗਦ ਸਾਹਿਬ ਪਿੰਡ ਛੱਡ ਜਾਣਗੇ।
ਹਾਂਜੀ, ਬਾਹਰ ਕਮਾਇਓ ਹਵਾ ਮਨ ਭਾਏ
ਫਿਰ ਨਹੀਂ ਪਵੇਗਾ, ਇਹ ਮੇਰੀ ਗਰੰਟੀ ਹੈ।
ਹਾਂਜੀ, ਅਪਰ ਗ੍ਰਾਮ ਕਿੱਧਰ ਜਾਵੇ ਬੱਚਿਆਂ
ਉਹ ਕਿਤੇ ਹੋਰ ਪਿੰਡ ਜਿੱਥੇ ਮਰਜ਼ੀ ਜਾਂਦੇ ਹੋ, ਸਾਨੂੰ ਕੋਈ ਮਤਲਬ ਨਹੀਂ, ਸਾਡੇ ਪਿੰਡੋਂ ਨਿਕਲ ਜਾਵੇ।
ਸੰਕਟ
ਫਿਰ ਤੁਹਾਨੂੰ ਕੋਈ ਸੰਕਟ ਨਹੀਂ ਹੋਵੇਗਾ। ਇਸ ਤਰ੍ਹਾਂ ਸੁਣ ਕੇ ਨਾ ਸਾਰਿਆਂ ਨੇ ਆਪਣੇ ਮਨ ਚ ਸੋਚਿਆ ਵੀ ਵਾਕਈ ਬਾਬਾ ਠੀਕ ਕਹਿੰਦਾ। ਸਾਧ ਸੰਗਤ ਜੀ, ਅਸੀਂ ਕਈ ਵਾਰੀ ਨਾ ਸੁਣੀਆਂ ਸੁਣਾਈਆਂ ਗੱਲਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਦਲੀਲਾਂ ਇਹੋ ਜਿਹੇ ਦੁਸ਼ਟ ਲੋਕ ਦਿੰਦੇ ਨੇ ਕਿ ਸਾਨੂੰ ਗੁਰੂ ਤੋਂ ਬੇਮੁਖ ਤੇ ਨਾਸਤਕ ਕਰ ਦਿੰਦੇ ਨੇ। ਅਸੀਂ ਤਾਂ ਆਪਣਾ ਦਿਮਾਗ ਹੀ ਨਹੀਂ ਵਰਤਦੇ ਵੀ ਬੰਦਾ ਕਿੱਧਰ ਜਾ ਰਿਹਾ, ਕੀ ਕਹਿ ਰਿਹਾ। ਉਹ ਸਮੇਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਉਹ ਸੁਣ ਕੇ ਉਹ ਸਾਰੇ ਖਹਿਰੇ ਉਹਦੀ ਹਾਂ ਵਿੱਚ ਹਾਮਲਾ ਲੱਗ ਪਏ।
ਹਾਂਜੀ, ਕਹਾ ਹੁਣ ਤਪਾ ਜੀ ਸੁਣੋ ਸੱਚ ਪਾਣੀ।
ਹਾਂ ਜੀ, ਹਾਂ ਜੀ, ਤਪਾ ਨਹੀਂ ਤੁਸੀਂ ਸੱਚ ਕਹਿੰਦੇ ਠੀਕ ਕਹਿੰਦੇ।
ਹਾਂ ਜੀ, ਗ੍ਰਿਸ਼ਤੀ ਹੋਏ ਪੰਜਾਬ ਨੇ ਕਰੀ।
ਹਾਂ, ਵਾਕਿਆ ਗ੍ਰਿਸ਼ਤੀ ਹੋ ਕੇ ਪੈਰ ਪੁਜਾਉਂਦਾ ਗੁਰੂ ਬਣਿਆ ਹੋਇਆ, ਇਹ ਤਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਗਲਤ ਹੈ ਜੀ, ਇਹ ਤਾਂ ਬਿਲਕੁਲ ਗਲਤ ਹੈ। ਗ੍ਰਿਸ਼ਤੀ ਬੰਦਾ ਗੁਰੂ ਬਣਿਆ ਅਸੀਂ ਸੋਚਿਆ ਹੀ ਨਹੀਂ ਸੀ ਕਦੇ, ਜਿਹੜੇ ਬਾਬੇ ਨੇ ਸਾਨੂੰ ਦੱਸਿਆ ਗਿਆ। ਇਹ ਤਾਂ ਫਿਰ ਸਾਰੇ ਖੁਸ਼ ਹੋ ਗਏ ਵੀ ਲਓ ਜੀ, ਸਾਨੂੰ ਤਾਂ ਬਿਮਾਰੀ ਦਾ ਹੱਲ ਮਿਲ ਗਿਆ, ਸਾਨੂੰ ਤਾਂ ਹੁਣ ਪਤਾ ਲੱਗ ਗਿਆ, ਹੁਣ ਤੇ ਅਸੀਂ ਬਸ ਹੁਣ ਤਾਂ ਨਹੀਂ ਪਵੇਗਾ ਹੀ ਪਵੇਗਾ। ਕਹਿੰਦੇ ਬਹੁਤ ਵਾਰੀ ਲੋਕ ਬਾਹਰੋਂ ਆਉਂਦੇ ਨੇ, ਮੱਥਾ ਟੇਕਦੇ ਨੇ, ਭਾਵੇਂ ਅਸੀਂ ਪਿੰਡ ਵਾਲੇ ਤਾਂ ਨਹੀਂ ਮੰਨਦੇ, ਪਰ ਬਾਹਰ ਵਾਲੇ ਸਾਡੇ ਗਲੀਆਂ ਵਿੱਚ ਆ ਕੇ ਰੌਣਕਾਂ ਲਾਉਂਦੇ ਨੇ, ਕੀਰਤਨ ਕਰਦੇ ਨੇ, ਤੇ ਇਹ ਠੀਕ ਨਹੀਂ ਹੈ। ਨਾਲੇ ਬਾਹਰ ਦੇ ਪਿੰਡ ਬੰਦੇ ਸਾਡੇ ਪਿੰਡ ਆਉਂਦੇ ਨੇ ਤੇ ਨਾਲੇ ਸਾਡੇ ਪਿੰਡ ਦੀ ਫਸਲਾਂ ਖਰਾਬ ਹੁੰਦੀਆਂ ਨੇ, ਕਈ ਗੱਲਾਂ ਬਣਾ ਲਈਆਂ ਫਿਰ ਤਾਂ ਫਿਰ ਇੱਕ ਗੱਲ ਹੋ ਗਈ ਨਾ, ਚਾਰ ਤਾਂ ਹੋਰ ਪਿੱਛੋਂ ਚੁੱਕਣ ਵਾਲੇ ਚੱਕ ਦਿੰਦੇ ਆ। ਉਹ ਕੋਈ ਕਹਿੰਦਾ ਸਾਡੇ ਪਿੰਡਾਂ ਖੇਤਾਂ 'ਚ ਫਿਰਦੇ ਲੋਕ, ਉਹ ਸਾਡੀਆਂ ਗਲੀਆਂ 'ਚ ਫਿਰਦੇ, ਬਾਹਰ ਦੇ ਬੰਦੇ ਕਿਉਂ ਆਉਂਦੇ ਨਾਲੇ, ਇਹਨੂੰ ਕੱਢੋ ਬਾਈ ਸਾਡੇ ਪਿੰਡ।
ਹਾਂਜੀ,
ਅਸੀਂ ਤਾਂ ਨਹੀਂ ਮੰਨਦੇ ਉਹਨੂੰ ਬਾਬੇ ਨੂੰ, ਅਸੀਂ ਤਾਂ ਇਸ ਬਾਬੇ ਨੂੰ ਮੰਨਦੇ। ਇਹਨੇ ਪਤੇ ਦੀ ਗੱਲ ਦਿੱਤੀ ਹੈ ਵੀ ਉਹਦੇ ਕਰਕੇ ਵੀ ਨਹੀਂ ਪੈਂਦਾ।
ਹਾਂਜੀ,
ਹਾਂ, ਆਪਾਂ ਚੱਲੀਏ, ਉੱਠੋ ਬਾਈ, ਖੜੇ ਹੋ ਗਏ, ਚੱਲੀਏ ਆਪਾਂ, ਕੱਢੀਏ ਉਹਨੂੰ ਫੜ ਕੇ ਪਿੰਡੋਂ। ਹਾਂਜੀ, ਸਾਰੇ ਠਹਿਰੇ ਜੱਟ ਇਕੱਠੇ ਹੋ ਕੇ 15-20 ਜਣੇ ਤੁਰ ਪਏ। ਹਾਂਜੀ, ਮੇਰੀ ਮਹਿਮਾ ਹੋਵੇਗੀ, ਗੁਰੂ ਅੰਗਦ ਨੂੰ ਇੱਥੋਂ ਜਾਣ ਦੀ ਦੇਰ ਹੈ, ਫਿਰ ਮੈਂ ਹੀ ਚਮਕਣਾ ਇੱਥੇ, ਆਪਾਂ ਖੁਸ਼ ਬੜਾ ਹੋਵੇ।
ਆਪਣੇ ਕਾਮਨਾ ਪੂਰਨੀ ਜ਼ਰੂਰੀ,
ਉਹਦੀ ਮਨ ਦੀ ਇੱਛਾ ਪੂਰੀ ਹੋ ਗਈ, ਮੈਂ ਉਹਦੀ ਗੱਲ ਬਣ ਗਈ। ਹਾਂਜੀ, ਪਰ ਉਸ ਤਪੇ ਵਿਚਾਰੇ ਨੂੰ ਇਹ ਵੀ ਪਤਾ ਵੀ ਮੱਕੜੀ ਜਾਲਾ ਬਣਦੀ ਹੈ ਨਾ, ਤੇ ਆਪ ਜੋ ਇਹਦੇ 'ਚ ਫਸਦੀ ਹੈ, ਮੇਰੀ ਮੌਤ ਆ ਰਹੀ, ਇਹਦੇ ਨੂੰ ਪਤਾ ਮੈਂ ਤੇ ਆਪਣੀ ਮੌਤ ਬੁਲਾ ਬੈਠਾ। ਤੇ ਸਾਹ ਸੰਗਤ ਜੀ, ਸੰਤ ਦਾ ਦੋਸਤੀ ਮਾਂ ਪਿਆਰਾ, ਸੰਤ ਦਾ ਨਿੰਦਕ ਪਰਮੇਸ਼ਰ ਮਾਰਾ, ਕਿਵੇਂ ਮਾਰਾ ਇਹ ਪਾਰ ਪੁੱਛਦਾ ਦੋਸਤੀ, ਇਹ ਗੁਰੂ ਅੰਗਦ ਦੇਵ ਜੀ ਦਾ ਆਪਾਂ ਆਪਣੀ ਕਰਮੀ ਦਾ ਫਲ ਭੋਗੇਗਾ, ਉਹ ਆਪਾਂ ਆਪਣੇ ਸਮੇਂ ਕਰਾਂਗੇ, ਸਮੇਂ ਦੇ ਨਿਵਾਜ ਨਾਲ ਹੇ ਗੋਬਿੰਦ ਹੇ ਗੋਪਾਲ ਹੇ ਗੋਪਾਲ ਨਾਥ ਦੇ ਨਾਮ ਸੱਚੇ ਦੀ ਹੇ ਸਮਰਾਥੀ ਰਾਮ ਪੂਰਨ ਮੋਹੇ ਆਨੰਦ ਕੋ ਮਹਾਂ ਪ੍ਰਭਾਵ ਆਨੰਦ ਕੋ ਆਏ ਕਮ ਸਰਨਾਲ ਤੇ ਕਿਰਪਾ ਤੇ ਰਖਰ ਹਰ ਮਾਨ ਵਸਤੇ ਮਾਨ ਰੋਤ ਤੁਹਾਡੇ ਗੁਰੂ ਨਾਮ ਦੇ ਹਾਜ਼ਰ ਚੜ੍ਹੇ ਕੋ ਕਰੇ ਜੋ ਸਰਦਾ ਕਰਤੇ ਹੁੰਦੇ ਗੁਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।